ਸਤਿਗੁਰੇ ਨਮੈ ਸਤਿਗੁਰੇ ਨਮੈ ਸ਼੍ਰੀ ਗੁਰੂ ਦੇਵ ਨਮੈ ਦਾਸ ਦੋਨੋਂ ਹੱਥ ਜੋੜ ਕੇ ਸੰਗਤ ਦੇ ਚਰਨਾਂ ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹ ਦੀ ਮਾਫ਼ੀ ਲਈ ਅਰਦਾਸ ਬੇਨਤੀ ਕਰਦਾ ਹੈ। ਸੰਗਤ ਦੀ ਸਮਰੱਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ, ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ।
ਹੋਦੇ ਪਰ ਤਖ ਗੁਰੂ ਜੋ ਵਿਚੜੇ ਤਿਨ ਕੋ ਦਰ ਟੋਈ ਨਾਹੀਂ।
ਅੱਜ ਦੇ ਇਸ ਰੂਹਾਨੀ ਸਤਸੰਗ ਲਈ ਗੁਰੂ ਸਾਹਿਬਾਂ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਹੈ ਗੁਰੂ ਵਿਮੁਖਤਾ। ਗੁਰੂ ਔਰ ਵਿਮੁਖਤਾ ਇਹ ਦੋ ਸ਼ਬਦਾਂ ਦਾ ਮੇਲ ਹੈ। ਇਸ ਜਗਤ ਦੇ ਵਿੱਚ ਅਸੀਂ ਗੁਰੂ ਕਿਸ ਨੂੰ ਕਹਿੰਦੇ ਹਾਂ? ਕੋਈ ਐਸਾ ਗੁਣ ਜੋ ਮਨੁੱਖੇ ਜਨਮ ਦੇ ਵਿੱਚ ਕਿਸੇ ਮਨੁੱਖ ਦੇ ਅੰਦਰ ਪ੍ਰਗਟ ਹੁੰਦਾ ਹੈ, ਕਿਸੇ ਵਸਤੂ ਜਾਂ ਸੰਬੰਧ ਨੂੰ ਪ੍ਰਾਪਤ ਕਰਨ ਲਈ ਜਿਸ ਪ੍ਰਕਿਰਿਆ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਉਹ ਇੱਕ ਗੁਣ ਦੇ ਰੂਪ ਦੇ ਵਿੱਚ ਜਿਸ ਜੀਵਾਤਮਾ ਦੇ ਅੰਦਰ ਪ੍ਰਗਟ ਹੁੰਦੀ ਹੈ, ਜਿਸ ਸ਼੍ਰੇਸ਼ਟਤਾ ਜਿਸ ਘੱਟ ਦੇ ਅੰਦਰ ਪ੍ਰਗਟ ਹੈ, ਜੋ ਇਸਦਾ ਮਾਹਿਰ ਹੈ ਇਸ ਪ੍ਰਕਿਰਿਆ ਦਾ, ਇਸ ਪ੍ਰਕਿਰਿਆ ਨੂੰ ਦੇ ਸਕਦਾ ਹੈ ਦਾਨ ਦੇ ਰੂਪ ਦੇ ਵਿੱਚ, ਸਿਖਾਉਣ ਦੇ ਰੂਪ ਦੇ ਵਿੱਚ, ਉਸ ਨੂੰ ਅਸੀਂ ਇਸ ਜਗਤ ਦੇ ਵਿੱਚ ਗੁਰੂ ਕਹਿ ਕਰਕੇ ਜਾਣਦੇ ਹਾਂ। ਇਸ ਜਗਤ ਦਾ ਜੋ ਗੁਰੂ ਹੈ ਬਹੁਤ ਸਾਰੀਆਂ ਵਸਤੂਆਂ ਭੌਤਿਕ ਔਰ ਸੰਬੰਧ ਇਹਨਾਂ ਨੂੰ ਪ੍ਰਾਪਤ ਕਰਨ ਲਈ ਕਿਸੇ ਵਿਸ਼ਿਸ਼ਟ ਵਿਸ਼ੇ ਦੇ ਅੰਦਰ ਉਸ ਨੂੰ ਮਹਾਰਤਾ ਦੀ ਹਾਸਲ ਹੈ, ਔਰ ਜਦੋਂ ਉਹ ਕਿਸੇ ਨੂੰ ਦਿੰਦਾ ਹੈ ਉਹ ਗੁਰੂ ਕਹਿਲਾਉਂਦਾ ਹੈ। ਉਸ ਵਿਸ਼ਿਸ਼ਟ ਕਿਰਿਆ ਨੂੰ ਕਰਨ ਦੇ ਵਿੱਚ ਮਾਹਿਰ ਕਰ ਦਿੰਦਾ ਹੈ ਜਿਸ ਜੀਵਾਤਮਾ ਨੂੰ ਉਹ ਸ਼ਿਸ਼ਯ ਕਹਿਲਾਉਂਦੀ ਹੈ। ਤੋ ਇਸ ਜਗਤ ਦੇ ਵਿੱਚ ਗੁਰੂ ਦਾ ਜੋ ਭਾਵ ਹੈ ਯਾਨੀ ਸਿਖਾਉਣ ਦਾ ਭਾਵ, ਸ੍ਰੇਸ਼ਟਤਾ ਦਾ ਭਾਵ, ਉਹ ਪਰਮਾਤਮਾ ਜੋ ਅਨੰਤ ਗੁਣਾਂ ਦਾ ਸਵਾਮੀ ਹੈ ਉਸ ਦੇ ਅੰਦਰ ਇਤਨੇ ਗੁਣ ਹਨ ਕਿ ਅਸੀਂ ਮਨ, ਬੁੱਧੀ ਔਰ ਇੰਦਰੀਆਂ ਦੇ ਜ਼ਰੀਏ ਉਸ ਦੇ ਗੁਣਾਂ ਨੂੰ ਜਾਣ ਨਹੀਂ ਸਕਦੇ। ਪਰ ਕੋਈ ਇੱਕ ਗੁਣ ਜਾਂ ਇੱਕ ਤੋਂ ਵੱਧ ਕੋਈ ਐਸੀ ਪ੍ਰਕਿਰਿਆ ਜਿਸ ਜੀਵਾਤਮਾ ਜਿਸ ਘੱਟ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ, ਜੋ ਸ੍ਰੇਸ਼ਟਤਾ ਜਿਸ ਦੇ ਅੰਦਰ ਪ੍ਰਗਟ ਰੂਪ ਦੇ ਵਿੱਚ ਜ਼ਾਹਿਰ ਹੁੰਦੀ ਹੈ ਇਸ ਜਗਤ ਦੇ ਵਿੱਚ, ਅਸੀਂ ਉਸ ਨੂੰ ਗੁਰੂ ਕਹਿਣ ਲੱਗ ਜਾਂਦੇ ਹਾਂ। ਯਾਨੀ ਮੇਨ ਭਾਵ ਇਹ ਹੈ ਕਿ ਗੁਰੂ ਉਹੀ ਹੈ ਜਿਸ ਦੇ ਅੰਦਰ ਪਰਮਾਤਮਾ ਦਾ ਕੋਈ ਵੀ ਗੁਣ ਇੱਕ ਜਾਂ ਅਧਿਕ ਸ੍ਰੇਸ਼ਟਤਾ ਦੇ ਰੂਪ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਤੋ ਇਸ ਜਗਤ ਦੇ ਵਿੱਚ ਉਸ ਨੂੰ ਅਸੀਂ ਗੁਰੂ ਕਹਿ ਕਰਕੇ ਜਾਣਦੇ ਹਾਂ। ਜਿੱਥੇ ਅਨੰਦ ਗੁਣਾਂ ਦਾ ਸਵਾਮੀ ਉਹ ਪਰਮਾਤਮਾ ਮੌਜੂਦ ਹੈ, ਉਸ ਦਾ ਇੱਕ ਗੁਣ ਹੈ, ਉਸ ਗੁਣ ਨੇ ਹੀ ਇਸ ਜੜ ਔਰ ਚੇਤਨ ਸਭ ਨੂੰ ਆਧਾਰ ਦੇ ਰੱਖਿਆ ਹੈ। ਔਰ ਉਸ ਦਾ ਇੱਕ ਦੂਸਰਾ ਗੁਣ ਹੈ ਜਿਹੜਾ ਕਿ ਜੜ ਵਸਤੂ ਦੇ ਅੰਦਰ ਜਿਸਲੇ ਪ੍ਰਵਿਸ਼ਟ ਹੋ ਜਾਂਦਾ ਹੈ ਤੇ ਉਹਦੇ ਵਿੱਚ ਚੇਤਨਤਾ ਆ ਜਾਂਦੀ ਹੈ, ਯਾਨੀ ਕਿ ਉਸ ਨੂੰ ਅਸੀਂ ਜੀਵਾਤਮਾ ਕਹਿ ਕਰਕੇ ਜਾਣਦੇ ਹਾਂ। ਯਾਨੀ ਇੱਕ ਗੁਣ ਨੇ ਦੂਸਰੇ ਗੁਣ ਦੇ ਵਿੱਚ ਸਮਾਣਾ ਹੈ, ਉਹ ਅਨੰਤ ਗੁਣਾਂ ਦਾ ਸਵਾਮੀ ਇਸ ਜਗਤ ਦੇ ਵਿੱਚ ਜੜ ਲੋਕ ਦੇ ਵਿੱਚ ਜੜ ਪ੍ਰਕਿਰਤੀ ਨਾਲ ਸੰਬੰਧ ਰੱਖਦੀਆਂ ਵੀ ਜੋ ਚੀਜ਼ਾਂ ਦ੍ਰਿਸ਼ਟੀਗੋਚਰ ਹੁੰਦੀਆਂ ਨੇ, ਯਾਨੀ ਕਿ ਉਸ ਨੂੰ ਵੀ ਅਸੀਂ ਪਰਮਾਤਮਾ ਦਾ ਗੁਣ ਕਹਿ ਕਰਕੇ ਜਾਣਦੇ ਹਾਂ। ਕਿਸ ਤਰੀਕੇ ਦੇ ਨਾਲ ਜਦੋਂ ਮਨੁੱਖੇ ਜਨਮ ਦੇ ਵਿੱਚ ਕੋਈ ਜੀਵਾਤਮਾ ਆਉਂਦੀ ਹੈ ਤੇ ਅਗਰ ਉਹ ਸੱਚ ਨੂੰ ਧਾਰਨ ਕਰਦੀ ਹੈ, ਸੱਚ ਉਸ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਤੇ ਅਸੀਂ ਉਸ ਨੂੰ ਸ੍ਰੇਸ਼ਟ ਕਹਿੰਦੇ ਹਾਂ ਸੱਤ ਰੂਪ ਦੇ ਵਿੱਚ, ਯਾਨੀ ਕਿ ਸੱਤ ਕਹਿ ਕਰਕੇ ਉਸ ਨੂੰ ਪੁਕਾਰਦੇ ਹਾਂ ਵੀ ਇਹ ਸੱਤਵਾਦੀ ਹੈ। ਤੇ ਹੁਣ ਉਹ ਸੱਚ ਕੀ ਹੈ? ਸੱਚ ਪਰਮਾਤਮਾ ਦਾ ਇੱਕ ਗੁਣ ਹੈ। ਉਸੇ ਤਰੀਕੇ ਦੇ ਨਾਲ ਅਗਰ ਕੋਈ ਕ੍ਰੋਧ ਦੇ ਉੱਪਰ ਕਾਬੂ ਪਾ ਲੈਂਦਾ ਤੇ ਅਸੀਂ ਕਹਿ ਦਿੰਦੇ ਹਾਂ ਬਈ ਇਹ ਕ੍ਰੋਧੀ ਨਹੀਂ ਹੈ, ਇਸਨੇ ਕ੍ਰੋਧ ਨੂੰ ਵਸ ਦੇ ਵਿੱਚ ਕੀਤਾ। ਇਸੇ ਤਰੀਕੇ ਦੇ ਨਾਲ ਲੋਭ, ਮੋਹ, ਹੰਕਾਰ ਔਰ ਬਹੁਤ ਸਾਰੇ ਵਸਤੂ ਔਰ ਸੰਬੰਧਾਂ ਦੇ ਪ੍ਰਤੀ ਐਸੀ ਕਿਰਿਆ ਨੇ ਜਦੋਂ ਇਹ ਜੀਵਾਤਮਾ इस कट दे विच आ करके यानी के मनुखे जन्म दे विच आ करके अपने अंतर दे विचों उस नु प्रगट कर लैंदी है, किसी दी शिष्यता हासिल करके यानी किसी दी शरण लै करके किसी दे अधीन हो करके ते उस नु जिस दे अधीन हुंदा है उस नु गुरु किया जांदा है। और जड़ियां वस्तुआं यानी के जड़ी प्रक्रिया नु उसने हासिल किया है श्रेष्ठता दे रूप दे विच, ए सारी दी सारी श्रेष्ठता जड़ी है उस परमात्मा दे नाल संबंध रखदी है, यानी कि अनंत गुणा दे विचों कुछ गुणा नु हासिल कर लिया, इस करके असी उस नु श्रेष्ठ कह करके यानी कि गुरु कह करके जानते हाँ। हुण गुरु विमुखता की गल है, दूसरा लफज है विमुख होना। हुण विमुख होने का भाव जड़ा है बड़ा गहरा है, असी इत्थे जितने भी बैठे हाँ सारे ही एक तख्ती लगा करके बैठे हाँ कि असी सतगुरु वाले हाँ। तख्ती लगाण दे नाल असी सतगुरु दे सम्मुख या उहदे सहयोगी या उहदी शरण वाले नहीं हो सकते। ए विचार करन वाली गल है कि जड़ी श्रेष्ठता सतगुरु ने इस जगत दे अंदर प्रगट कीती है, गुरु ने इस जगत दे विच अवतार लै करके जड़े गुणा नू अवतार लै करके प्रगट करता साडे सामने जाहिर कर दिता, यानी कि जड़ी श्रेष्ठता नू मनुखे जन्म वास्ते आवश्यक रूप दे विच जाहिर कीता है। और जड़ी जीवात्मा अपने अंदर उस श्रेष्ठता नू धारण कर लैंदी है यानी कि प्रगट कर लैंदी है, ओही जड़े ओही जीवात्मा जड़ी है सतगुरु दे सम्मुख कही जा सकती है। बाकी सारिया ही जीवात्मा आपा सारे इस परिभाषा दे अंदर शामिल हो जांदे हां कि असी बाहरी रूप दे विच तां तख्ती लगा रखी है पर अंतर दे रूप दे विच जड़ा करैक्टर लै करके सतगुरु इस जगत दे विच प्रगट होए ने अवतार लिया है, ओ सारे दे सारे गुण जड़ी श्रेष्ठता उन्हां दे अंदर मौजूद सी उन्हां दी एक भी श्रेष्ठता अजड़िए असी धारण नहीं कर सके, यानी के अपने अंदरों असी प्रगट कर ही नहीं सके, यानी के अगर असी प्रगट नहीं कर सके ते असी गुरु तो विमुख हैगे हां। अपने गुरु दे कोल होण दे बावजूद शरीरिक रूप दे विच बेशक असी अपने सतगुरु दे नजदीक रहिंदे हां, दिने राती डेरिया दे सत्संग करा गुरुद्वारे मंदरां दे चक्कर भी लगांदे हां, पर उस दे बावजूद असी उस श्रेष्ठता नू उस करैक्टर नू अपने अंदर शामिल नहीं कीता, ना सत नू शामिल कीता, ना क्रोध नू त्यागया, ना किसे दा हक मारना छड्या, उम्र गवाई विच मसीती अंदर भरिया नाल पलीती, हुण की करना है शोर पुकार, कदे नमाज तौहीद ना कीती। हुण अगर इस दे विचों नमाज लफज नू हटा दिता जाए यानी के लफजां दा फेर है, उम्र गवाई विच मसीती, मसीद दी जगह असी गुरुद्वारा मंदिर सत्संग कर रख दईए, डेरा लफज नू लगा दईए ते सारे ही अर्थ स्पष्ट हो जांदे ने, असी सारे ही जड़े ने इस परिभाषा दे विच पूरे उतर जांदे आ कि असी अपनी हस्ती पूरी उम्र ही गवा दिती डेरिया मंदिर गुरुद्वारा मस्जिदां दे विच, कदी नमाज तौहीद ना कीती, यानी कि कोई भी ऐसा दिन नहीं सी जिस दिन असी पांच नमाजां नहीं पढ़ियां, कोई भी ऐसा दिन नहीं सी जिस दिन असी बाणी नू नहीं पढ़िया, कोई भी ऐसा दिन नहीं सी जिस दिन असी बाणी कथा कीर्तन दा श्रवण नहीं कीता। कहंदे ने अंदर भरिया नाल प्रीति, और अंदर तू विषय विकारा दी अग नू जला करके बैठा है, ओनू बुझाण दे बजाय दिने राती जड़ी प्रक्रिया तू इस्तेमाल कर रहे हैं उदे नाल ए अग वधी जा रही है, अंदर पलीत ही पलीत है, गंध ही गंध है। उस दे बाद कहंदे ने कि अगर तेरी उम्र भी गवा ली और दिने राती कथा कीर्तन सत्संग भी सुनदा रहा ते हुण की करना है शोर पुकार, ए आखरी घड़ी दी तरफ सतगुरु इशारा करदे ने कि जिसले आखरी घड़ी आंदी है ए जीवात्मा नू मनुखे जन्म तो बेदखल कीता जांदा है, वालां तो पकड़ के इस नू कढ़िया जांदा है ना, उसले ए बड़ा शोर मचांदा है, बड़ा चीख पुकार करदा है। कहंदे ने हुण शोर मचाण दा कोई लाभ नहीं, जिसले तेरे कोल मौका सी तैनू समय दिता गया सी, ए स्वासा दी पूंजी दिती गई सी तैनू अच्छा कर्म करन वास्ते उस करैक्टर नू प्राप्त करन वास्ते जिस करैक्टर नू जाहिर कीता सी पूरन सतगुरां ने इस जगत दे विच, उस वक्त तू सुता पिया से अंदर मैल ही मैल कठी कर रहा से, डेरे गुरुद्वारे मंदरा च जा करके भी तू मीटिंगा ही करदा रहा, तखत बनाते पलवानी दे अखाड़े बनाते लक्चरबाजी करदा रहा, ईरखा द्वेषता मान सम्मान इस दे विच ही गर्क हुंदा रहा, ए सारी दी सारी मैल तू कठी करदा रहा। कहंदे ने हुण कुछ भी नहीं बनना, हुण शोर पुकार करन दा कोई लाभ नहीं है, ਇਹ ਬੁੱਲੇ ਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਕਿਤਨਾ ਸਪਸ਼ਟ ਰੂਪ ਦੇ ਵਿੱਚ ਗੁਰੂ ਦੀ ਵਿਮੁਖਤਾ ਨੂੰ ਸਪਸ਼ਟ ਕੀਤਾ ਹੈ ਕਿ ਅਸੀਂ ਚਾਹ ਕਰਕੇ ਵੀ ਯਾਨੀ ਕਿ ਤਖਤੀ ਲਗਾ ਕਰਕੇ ਵੀ ਸਰੀਰਕ ਰੂਪ ਦੇ ਵਿੱਚ ਗੁਰੂ ਦੇ ਕੋਲ ਆ ਕਰਕੇ ਵੀ ਇਹ ਮੈਲ ਨੂੰ ਇਕੱਠਾ ਕਰਨਾ ਬੰਦ ਨਹੀਂ ਕੀਤਾ। ਵਿਸ਼ੇ ਵਿਕਾਰਾਂ ਤੋਂ ਦੂਰ ਹੋਣਾ ਜੋ ਹੈ ਅਸੀਂ ਅਜੇ ਤੱਕ ਸ਼ੁਰੂ ਹੀ ਨਹੀਂ ਕੀਤਾ, ਅਜੇ ਇੱਕ ਪੱਗ ਵੀ ਨਹੀਂ ਚੱਲੇ, ਇੱਕ ਪੌੜੀ ਵੀ ਨਹੀਂ ਚੱਲੇ। ਯਾਦ ਰੱਖਣਾ ਬਾਣੀ ਦੇ ਵਿੱਚ ਸੰਤਾਂ ਨੇ ਬਿਲਕੁਲ ਸਪਸ਼ਟ ਉਪਦੇਸ਼ ਕੀਤਾ ਹੈ ਕਿ ਜਦੋਂ ਵੀ ਪੂਰਨ ਸਤਿਗੁਰੂ ਜਗਤ ਦੇ ਵਿੱਚ ਅਵਤਾਰ ਲੈਂਦੇ ਨੇ, ਗੁਰੂ ਔਰ ਸਤਿਗੁਰ ਦੇ ਵਿੱਚ ਫਰਕ ਹੈ, ਯਾਨੀ ਕਿ ਦੋਨਾਂ ਦੀ ਪਹੁੰਚ ਤਾਂ ਇੱਕ ਹੈ, ਤਾਕਤ ਸਮਰੱਥਾ ਇੱਕ ਹੈ, ਪਰ ਉਹਦੇ ਵਿੱਚ ਭੇਦ ਕੀ ਹੈ ਕਿ ਗੁਰੂ ਤਾਂ ਟਿਊਸ਼ਨ ਪੜ੍ਹਾ ਸਕਦਾ ਹੈ ਪਰ ਕਲਾਸ ਨਹੀਂ ਲੈ ਸਕਦਾ। ਕਲਾਸ ਕੌਣ ਲਏਗਾ? ਸਿਰਫ ਸਤਿਗੁਰੂ ਲਏਗਾ। ਸਤਿਗੁਰੂ ਕਿਸ ਨੂੰ ਕਿਹਾ ਜਾਂਦਾ? ਜਿਸ ਦੇ ਪਾਸ ਸੱਚਖੰਡ ਦਾ ਹੁਕਮ ਹੈ ਕਿ ਇਹ ਤੜਫਦੀਆਂ ਜੀਵਾਤਮਾ ਨੂੰ ਤੁਸੀਂ ਅਗਲੀ ਕਲਾਸ ਦੇ ਵਿੱਚ ਚਲਾਣਾ ਹੈ, ਔਰ ਪੌੜੀ ਦਰ ਪੌੜੀ ਚੜ੍ਹਦੀਆਂ ਹੋਈਆਂ ਕਲਾਸਾਂ ਇਸ ਜੀਵਾਤਮਾ ਨੇ ਆਪਣੇ ਆਪ ਨੂੰ ਸਦਾ ਲਈ ਆਵਾਗਮਨ ਤੋਂ ਮੁਕਤ ਕਰ ਲੈਣਾ ਹੈ, ਔਰ ਇਸੀ ਕਰਕੇ ਇਸ ਨੂੰ ਇਹ ਮਨੁੱਖਾ ਚੋਲਾ ਬੜਾ ਕੀਮਤੀ ਜਨਮ ਹੈ ਜਿਹੜਾ ਕਿ ਦਿੱਤਾ ਗਿਆ ਹੈ ਉਸ ਅਕਾਲ ਪੁਰਖ ਨੇ ਪ੍ਰਸੰਨ ਹੋ ਕਰਕੇ। ਤੋ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਔਰ ਸਤਿਗੁਰ ਦੇ ਵਿੱਚ ਪਹੁੰਚ ਦੋਨਾਂ ਦੀ ਇੱਕ ਹੈ, ਤਾਕਤ ਸਮਰੱਥਾ ਇੱਕ ਹੈ, ਪਰ ਗੁਰੂ ਹੁਕਮ ਦੇ ਵਿੱਚ ਨਹੀਂ ਹੈ, ਯਾਨੀ ਕਿ ਸੱਚਖੰਡ ਦਾ ਹੁਕਮ ਉਸ ਨੂੰ ਨਹੀਂ ਹੈ ਜੀਵਾਤਮਾ ਨੂੰ ਅਗਲੀ ਕਲਾਸ ਦੇ ਵਿੱਚ ਚੜ੍ਹਾਉਣ ਦਾ। ਸਭ ਕੁਝ ਤਾਕਤ ਸਮਰੱਥਾ ਹੋਣ ਦੇ ਬਾਵਜੂਦ ਉਹ ਸਿਰਫ ਟਿਊਸ਼ਨ ਪੜ੍ਹਾਉਣ ਦਾ ਕੰਮ ਕਰ ਸਕਦਾ ਹੈ, ਔਰ ਅਗਲੀ ਕਲਾਸ ਚੜ੍ਹਾਉਣ ਦਾ ਜਿਹੜਾ ਕੰਮ ਹੈ ਉਹ ਸਿਰਫ ਸਤਿਗੁਰ ਨੇ ਕਰਨਾ ਹੈ, ਔਰ ਜਿਹੜੇ ਸਤਸੰਗ ਕੀਤਾ ਜਾਂਦਾ ਹੈ ਇਹ ਸਤਸੰਗ ਪੂਰਨ ਸਤਿਗੁਰਾਂ ਦੀ ਉਹ ਕਲਾਸ ਹੈ ਜਿਸ ਦੇ ਵਿੱਚ ਸਟੂਡੈਂਟ ਸ਼ਾਮਿਲ ਹੁੰਦੇ ਨੇ। ਸਾਡੇ ਇੱਥੇ ਬੜੇ ਬੜੇ ਮਹਾਰਥੀ ਮੌਜੂਦ ਹਨ ਜਿਹੜੇ ਕਿ ਇਸ ਕਲਾਸ ਨੂੰ ਅਟੈਂਡ ਕਰਨਾ ਜ਼ਰੂਰੀ ਹੀ ਨਹੀਂ ਸਮਝਦੇ। ਉਹ ਸਮਝਦੇ ਨੇ ਕਿ ਅਸੀਂ ਕਿਸੇ ਵੱਡੇ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਦਾਖਲਾ ਲੈ ਰੱਖਿਆ ਹੈ ਜਿੱਥੇ ਕੋਈ ਵੱਡਾ ਡਾਕਟਰ ਆ ਕਰਕੇ ਪੜ੍ਹਾਉਂਦਾ ਹੈ, ਔਰ ਜਿਸ ਜਗ੍ਹਾ ਅਸੀਂ ਬੈਠੇ ਹਾਂ ਇੱਥੇ ਤੇ ਕੋਈ ਕੰਪਿਊਟਰ ਕਲਾਸ ਲੈਂਦਾ ਹੈ। ਯਾਦ ਰੱਖਣਾ, ਸ਼ਬਦ ਦਾ ਕੋਈ ਭਿੰਨ ਭੇਦ ਨਹੀਂ ਹੁੰਦਾ, ਉਹਦੀ ਤਾਕਤ ਔਰ ਸਮਰੱਥਾ ਇੱਕ ਹੁੰਦੀ ਹੈ, ਉਹ ਪਰਮਾਤਮਾ ਅਕਾਲ ਪੁਰਖ ਦੀ ਸਮਰੱਥਾ ਨੂੰ ਲੈ ਕਰਕੇ ਇਸ ਜਗਤ ਦੇ ਵਿੱਚ ਅਵਤਾਰ ਲੈਂਦੇ ਨੇ, ਪਰ ਅਸੀਂ ਮਨਮੁਖੀ ਜੀਵ ਮਨ ਨੂੰ ਮੁੱਖ ਰੱਖ ਕਰਕੇ ਬੈਠਦੇ ਹਾਂ। ਇਸੇ ਕਰਕੇ ਇਸ ਲੱਗੀ ਹੋਈ ਕਲਾਸ 'ਚੋਂ ਅਸੀਂ ਕੁਛ ਹਾਸਲ ਕਰਕੇ ਨਹੀਂ, ਪੱਲਾ ਝਾੜ ਕੇ ਹੀ ਜਾਂਦੇ ਹਾਂ। ਕਰੇ ਸਾਡੇ ਨਾਲ ਕੋਈ ਐਸਾ ਗੁਣ ਹੀ ਨਾ ਲੱਗਾ ਨਾਲ ਪਹੁੰਚ ਜਾਏ ਜਿਸ ਦੇ ਨਾਲ ਇਹ ਜੀਵਾਤਮਾ ਦਾ ਉਦਾਰ, ਯਾਨੀ ਕਿ ਅਸੀਂ ਆਪਣੇ ਆਪ ਨੂੰ ਜਨਮ ਮਰਨ ਦੇ ਗੇੜ ਚੋਂ ਹੀ ਕੱਢ ਲਈਏ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬੜੇ ਗਹਿਰੇ ਸੋਚ ਵਿਚਾਰ ਵਾਲੀਆਂ ਨੇ ਕਿ ਜਦ ਤੱਕ ਅਸੀਂ ਉਸ ਕਰੈਕਟਰ ਨੂੰ ਜਿਹੜਾ ਕਿ ਇੱਕ ਟੀਚਰ ਨੇ ਪ੍ਰਗਟ ਕੀਤਾ ਹੈ ਇਸ ਕਲਾਸ ਦੇ ਵਿੱਚ ਆ ਕਰਕੇ ਉਸ ਨੂੰ ਆਪਣੇ ਅੰਦਰ ਅਸੀਂ ਧਾਰਨ ਨਹੀਂ ਕਰ ਲੈਂਦੇ, ਤਦ ਤੱਕ ਅਸੀਂ ਇਹ ਇੱਥੇ ਸ਼ਰੀਕ ਰੂਪ ਦੇ ਵਿੱਚ ਮੌਜੂਦ ਹੈ ਵਾਂ ਜਾਂ ਕਲਾਸ ਦੇ ਵਿੱਚ ਨਹੀਂ ਆਏ ਹਾਂ ਉਹਦੇ ਵਿੱਚ ਕੋਈ ਫਰਕ ਨਹੀਂ ਹੈ, ਕੋਈ ਭਿੰਨ ਭੇਦ ਨਹੀਂ ਹੈ। ਅਗਰ ਅਸੀਂ ਕਲਾਸ ਨੂੰ ਅਟੈਂਡ ਕਰਨਾ ਪਸੰਦ ਕਰਦੇ ਹਾਂ ਤੇ ਆਪਣੇ ਹੋਮਾਂ ਨੂੰ ਆਪਣੇ ਉਸ ਮਮਤਾ ਨੂੰ ਉਸ ਇੱਛਾ ਨੂੰ ਉਸ ਕਾਮਨਾ ਨੂੰ ਆਪਣੇ ਘਰ ਹੀ ਬੰਧ ਕੇ ਆਉਣਾ ਚਾਹੀਦਾ। ਕਲਾਸ ਦੇ ਵਿੱਚ ਕਿਹੜੇ ਸਟੂਡੈਂਟ ਆਉਂਦੇ ਨੇ ਜਿਨ੍ਹਾਂ ਨੂੰ ਅਗਲੀ ਕਲਾਸ ਦੇ ਵਿੱਚ ਚੜਾਇਆ ਜਾਂਦਾ, ਜਿਹੜੇ ਤਖਤੀ ਨੂੰ ਸਾਫ਼ ਕਰਕੇ ਆਉਂਦੇ ਨੇ ਦੋਨੋਂ ਪਾਸੋਂ, ਗਾਚੀ ਅੱਛੇ ਤਰੀਕੇ ਨਾਲ ਮੱਲੀ ਜਾਂਦੀ ਹੈ ਕਿ ਕਲਮ ਉਹਦੇ ਉੱਪਰ ਅੱਛੀ ਚੱਲੇ, ਯਾਨੀ ਕਿ ਕੋਈ ਵੀ ਲਫ਼ਜ਼ ਉਹਦੇ ਉੱਪਰ ਲਿਖਿਆ ਜਾਏ ਉਹ ਘਰ ਆ ਕਰਕੇ ਅਸੀਂ ਉਸ ਨੂੰ ਪੜ੍ਹ ਸਕੀਏ, ਉਸ ਦੇ ਉੱਪਰ ਵਿਚਾਰ ਕਰ ਸਕੀਏ, ਆਪਣਾ ਹੋਮਵਰਕ ਕਰ ਸਕੀਏ। ਹੁਣ ਇੱਥੇ ਤੇ ਐਸੇ ਐਸੇ ਸਟੂਡੈਂਟ ਆਉਂਦੇ ਨੇ ਜਿਹੜੇ ਆਪਣੇ ਆਪ ਨੂੰ ਕਾਲਜ ਦਾ ਵੀ ਮਾਸਟਰ ਸਮਝਦੇ ਨੇ, ਤਖਤੀ ਤਾਂ ਕਿਹੜੀ ਲੈ ਕੇ ਆਣੀ ਹੈ, ਉਹ ਐਸੇ ਹੰਕਾਰ ਦੇ ਵਿੱਚ ਆਉਂਦੇ ਨੇ ਕਿ ਕੋਈ ਕਿਤਾਬ ਵੀ ਹੱਥ ਵਿੱਚ ਨਹੀਂ ਹੁੰਦੀ, ਕੋਈ ਕਾਪੀ ਹੱਥ ਵਿੱਚ ਨਹੀਂ ਹੁੰਦੀ, ਕਿ ਅਸੀਂ ਤੇ ਇਸ ਮਾਸਟਰ ਨੂੰ ਵੀ ਪੜ੍ਹਾਉਣ ਦੀ ਵੱਧ ਸਮਰੱਥਾ ਔਰ ਤਾਕਤ ਰੱਖਦੇ ਹਾਂ। ਬੜੇ ਸੁੰਦਰ ਸੁੰਦਰ ਵਚਨ ਕਰਦੇ ਨੇ, ਉਹਨਾਂ ਦੇ ਕੋਲ ਜਰਾ ਘੜੀ ਦੋ ਘੜੀ ਬੈਠ ਕਰਕੇ ਦੇਖੋ, ਅਸੀਂ ਆਪਣੇ ਆਪ ਨੂੰ ਵੀ ਭੁੱਲ ਜਾਵਾਂਗੇ ਕਿ ਅਸੀਂ ਇੱਥੇ ਪੜ੍ਹਨ ਵਾਏ ਹਾਂ ਕਿ ਜਾਂ ਕਿ ਪੜ੍ਹਾਉਣ ਵਾਸਤੇ ਆਏ ਹਾਂ। ਯਾਨੀ ਕਿ ਤਖਤੀ ਕਿਹੜੀ ਸੀ? ਮਨ ਦੀ ਤਖਤੀ, ਔਰ ਮਨ ਦੇ ਵਿੱਚ ਅਸੀਂ ਕਿਤਨੀ ਕਾਲਕ ਲੈ ਕਰਕੇ ਬੈਠੇ ਹਾਂ, ਇਤਨੀ ਕਾਲਕ ਔਰ ਸ਼ਾਹੀ ਲੈ ਕਰਕੇ ਤਖਤੀ ਦੇ ਉੱਪਰ ਕੋਈ ਕਲਮ ਚੱਲ ਸਕਦੀ ਹੈ? ਕਲਮ ਕਿਹਦੀ ਚੱਲਣੀ ਸੀ? ਬੁੱਧੀ ਦੀ। ਉਹ ਬੁੱਧੀ ਜਿਹੜੀ ਹੈ ਕੁਮੱਤ ਹੋਈ ਪਈ ਹੈ, ਪੁੱਠੀ ਮੱਤ ਹੋਈ ਪਈ ਹੈ। ਅਸੀਂ ਲੈਕਚਰਬਾਜ਼ੀ ਤੋਂ ਹੀ ਫੁਰਸਤ ਨਹੀਂ ਲੈਂਦੇ, ਇੱਕ ਦੂਸਰੇ ਦੀ ਈਰਸ਼ਾ ਨਿੰਦਾ ਤੋਂ ਹੀ ਸਾਨੂੰ ਫੁਰਸਤ ਨਹੀਂ, ਇੱਕ ਦੂਸਰੇ ਦੀ ਅਸੀਂ ਸ਼ਕਲ ਹੀ ਦੇਖਣਾ ਨਹੀਂ ਚਾਹੁੰਦੇ, ਬੁਲਾਣਾ ਤੇ ਦੂਰ ਰਿਹਾ, ਅਸੀਂ ਆਪਦੇ ਤਰਫ ਪਿੱਠ ਰੱਖਣੀ ਪਸੰਦ ਕਰਦੇ ਹਾਂ। ਤੇ ਵਿਚਾਰ ਕਰੋ, ਐਸੀ ਬੁੱਧੀ ਦੀ ਕਲਮ ਜਿਹੜੀ ਕਿ ਘੜੀ ਵੀ ਨਹੀਂ ਗਈ, ਔਰ ਐਸੀ ਕਾਲੀ ਤਖਤੀ ਦੇ ਉੱਪਰ ਕਿਹੜੇ ਲਫ਼ਜ਼ ਲਿਖੇਗੀ, ਔਰ ਸਟੂਡੈਂਟ ਕਦੋਂ ਕਲਾਸ ਨੂੰ ਅਟੈਂਡ ਕਰੇਗਾ, ਕਿਹੜੇ ਯੁੱਗ ਦੇ ਵਿੱਚ ਆ ਕਰਕੇ, ਔਰ ਕਦੋਂ ਮਾਸਟਰ ਉਸ ਦੇ ਉੱਪਰ ਪ੍ਰਸੰਨ ਹੋ ਕਰਕੇ ਉਸ ਨੂੰ ਅਗਲੀ ਕਲਾਸ ਦੇ ਵਿੱਚ ਚੜਾਏਗਾ। ਬੇਸ਼ੱਕ ਸਰੀਰ ਰੂਪ ਦੇ ਵਿੱਚ ਅਸੀਂ ਸਤਿਗੁਰ ਦੇ ਕੋਲ ਰਹਿੰਦੇ ਹਾਂ, ਡੇਰੇ ਗੁਰਦੁਆਰੇ ਮੰਦਰ ਸਤਸੰਗ ਘਰਾਂ ਦੇ ਚੱਕਰ ਲਗਾਉਂਦੇ ਹਾਂ, ਪਰ ਇਹਨਾਂ ਦੇ ਨਾਲ ਅਸੀਂ ਅਗਲੀ ਕਲਾਸ ਦੇ ਵਿੱਚ ਨਹੀਂ ਚੜ ਸਕਦੇ। ਅਗਲੀ ਕਲਾਸ ਦੇ ਵਿੱਚ ਤੇ ਉਹ ਹੀ ਸਟੂਡੈਂਟ ਚੜ੍ਹੇਗਾ ਜਿਹੜਾ ਕਿ ਆਪਣੀ ਤਖਤੀ ਨੂੰ ਸਾਫ਼, ਮਨ ਨੂੰ ਸਾਫ਼ ਲੈ ਕਰਕੇ ਆਉਂਦਾ। ਯਾਨੀ ਕਿ ਜੋ ਨਿਸ਼ਾਨ ਸਤਿਗੁਰੂ ਦਿੰਦੇ ਨੇ ਆਪਣੀ ਕਲਾਸ ਦੇ ਵਿੱਚ, ਉਸ ਨਿਸ਼ਾਨ ਦੇ ਨਾਲ ਜੁੜਦਾ ਹੈ। ਉਹਦੇ ਨਾਲ ਜੁੜਨ ਦਾ ਭਾਵ ਕੀ ਹੈ? ਕੋਈ ਇਹ ਭੇਡ ਬੱਕਰੀਆਂ ਨਹੀਂ ਨੇ ਕਿ ਸੰਗਲ ਪਾ ਕਰਕੇ ਬੰਧ ਦੇਣੀਆਂ ਨੇ। ਜੁੜਨ ਦਾ ਭਾਵ ਇਹ ਹੈ ਕਿ ਆਪਣੇ ਅੰਦਰੋਂ ਵਿਸ਼ੇ ਵਿਕਾਰਾਂ ਨੂੰ ਤਿਆਗਦਾ ਹੈ, ਆਪਣੇ ਇਸ ਜੀਵਾਤਮਾ ਨੂੰ ਇਸ ਮਨ ਦੀ ਸੰਗਤ ਤੋਂ ਕੱਢਦਾ ਹੈ। ਦਸ ਇੰਦਰੀ ਕਰ ਰੱਖੇ ਵਾਸ, ਤਿਸ ਆਤਮਾ ਹੋਏ ਪ੍ਰਕਾਸ਼। ਅਗਲੀ ਪੌੜੀ ਜਿਹੜੀ ਪ੍ਰਕਾਸ਼ ਦੀ ਹੈ, ਉਸੀ ਨੂੰ ਪ੍ਰਾਪਤ ਹੁੰਦੀ ਹੈ ਜਿਸ ਨੇ ਇਹ ਦਸੋਂ ਇੰਦਰੀਆਂ ਨੂੰ ਆਪਣੇ ਕਾਬੂ ਦੇ ਵਿੱਚ ਕੀਤਾ। ਹੁਣ ਸਾਡੇ ਵਿੱਚੋਂ ਕਿਤਨੇ ਨੇ ਜਿਹੜੇ ਤੇ ਸਾਫ਼ ਕਹਿ ਦਿੰਦੇ ਨੇ ਜੀ ਸਾਡੇ ਕੋਲ ਤਾਂ ਭਜਨ ਨਹੀਂ ਹੋ ਸਕਦਾ, ਬਾਕੀ ਸਾਰੇ ਕੰਮ ਸਾਡੇ ਕੋਲ ਹੋ ਸਕਦੇ ਨੇ। ਕਿਹੜੇ ਕੰਮ? ਸਾਡੇ ਕੋਲ ਜਿਤਨੀ ਮਰਜ਼ੀ ਈਰਸ਼ਾ ਕਰਾ ਲਓ, ਜਿਤਨੀ ਮਰਜ਼ੀ ਨਿੰਦਿਆ ਕਰਾ ਲਓ, ਅਸੀਂ ਐਸੀ ਮਹਾਰਤ ਅਸੀਂ ਹਾਸਲ ਰੱਖ ਕੇ ਬੈਠੇ ਹਾਂ ਕਿ ਅਗਰ ਕੋਈ ਪਰਮਾਰਥੀ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਨਾ, ਉਹਦੇ ਰਸਤੇ ਤੇ ਅਸੀਂ ਇਤਨੇ ਵੱਡੇ ਵੱਡੇ ਰੋੜੇ ਖੜੇ ਕਰ ਸਕਦੇ ਹਾਂ ਕਿ ਉਸ ਰਸਤੇ ਤੋਂ ਹੀ ਵਿਚਲਿਤ ਹੋ ਜਾਏ, ਯਾਨੀ ਕਿ ਪਰਮਾਤਮਾ ਤੋਂ ਹੀ ਬੇਮੁਖ ਹੋ ਜਾਏ। ਇਹ ਸਾਰੀਆਂ ਸਮਰੱਥਾ ਸਾਡੇ ਕੋਲ ਮੌਜੂਦ ਨੇ, ਪਰ ਸਾਡੇ ਕੋਲੋਂ ਚੋਕੜੀ ਨਹੀਂ ਲੱਗਦੀ, ਸਾਨੂੰ ਬਖਸ਼ ਦਿਓ। ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਚਲੋ ਅਸੀਂ ਤੁਹਾਡਾ ਭਜਨ ਵੀ ਬਖਸ਼ ਦਿੰਦੇ ਹਾਂ, ਪਰ ਆਪਣੇ ਅੰਦਰ ਜਿਹੜੀ ਇਹ ਕਾਲਕ ਲੈ ਕਰਕੇ ਬੈਠੇ ਹੋ, ਇਸ ਕਾਲਕ ਨੂੰ ਤੇ ਧੋਣਾ ਸ਼ੁਰੂ ਕਰੋ। ਜਦ ਤੱਕ ਇਹ ਪੰਜ ਵਿਕਾਰਾਂ ਚੋਂ ਨਹੀਂ ਨਿਕਲੋਗੇ, ਪੰਜ ਇੰਦਰੀ ਦੋਖ ਤੇ ਰਹਿਸ ਕੋਟ ਮਦੇ ਕੋ ਐਸਾ ਅਪਰਸ਼। ਐਸਾ ਅਪਰਸ਼ ਕੌਣ ਨਿਕਲਦਾ? ਕਰੋੜਾਂ ਚ ਕੋਈ ਵਿਰਲਾ ਨਿਕਲਦਾ ਜਿਹੜੀ ਇਸ ਕਲਾਸ ਨੂੰ ਅਟੈਂਡ ਕਰ ਪਾਉਂਦਾ, ਇਸ ਬਾਣੀ ਨੂੰ ਸੁਣ ਕੇ ਉਸ ਦੇ ਉੱਪਰ ਅਮਲ ਕਰ ਪਾਉਂਦਾ। ਅਗਰ ਅਸੀਂ ਸੁਣਦੇ ਹੀ ਰਹੇ, ਅਮਲ ਨਾ ਕੀਤੀ, ਤਾਂ ਕਿਸ ਵਸਤੂ ਨੂੰ ਅਸੀਂ ਹਾਸਲ ਕਰ ਲਵਾਂਗੇ? ਇਹੀ ਵਜ੍ਹਾ ਹੈ ਕਿ ਅਸੀਂ ਚੋਕੜੀ ਮਾਰ ਕਰਕੇ ਬੈਠ ਤੇ ਜਾਂਦੇ ਹਾਂ। ਇਹ ਕੋਈ ਭਜਨ ਨਹੀਂ ਹੈ, ਭਜਨ ਤੇ ਉਹ ਹੈ ਆਪਣੇ ਆਪ ਨੂੰ ਇਹ ਸੰਸਾਰ ਦੀ ਦਾਸਤਾਂ ਤੋਂ। ਸੰਸਾਰ ਕੀ ਹੈ? ਮਨ। ਮਨ ਕੀ ਹੈ? ਸਰੀਰ। ਯਾਨੀ ਕਿ ਜੜ ਪ੍ਰਕਿਰਤੀ ਦੇ ਨਾਲ ਜਿਹੜੀਆਂ ਵਸਤੂਆਂ ਔਰ ਸੰਬੰਧ ਅਸੀਂ ਇਕੱਠੇ ਕਰਕੇ ਬੈਠੇ ਹਾਂ, ਇਹਨਾਂ ਨੂੰ ਤਿਆਗ ਕਰਨਾ, ਇਹ ਹੈ ਉਹ ਸੱਚਾ ਭਜਨ, ਉਹ ਜਿਸ ਨੂੰ ਅਸੀਂ ਅੱਜ ਤੱਕ ਭੁੱਲੀ ਬੈਠੇ ਹਾਂ। ਔਰ ਇਹ ਝੂਠਾ ਭਜਨ ਜਿਹੜਾ ਅਸੀਂ ਅੱਖ ਬੰਦ ਕਰਕੇ ਕਰਦੇ ਹਾਂ, ਇਹ ਮਗੋਟਾ ਲਗਾ ਕਰਕੇ ਅੱਜ ਤੱਕ ਕੋਈ ਅਗਲੀ ਕਲਾਸ ਵਿੱਚ ਨਹੀਂ ਚੜਿਆ। ਲੱਖਾਂ ਹੀ ਨੇ ਜਿਹੜੇ ਮਗੋਟਾ ਲਗਾ ਕੇ ਬੈਠੇ ਨੇ, ਉਹਨਾਂ ਕੋਲ ਜਾ ਕਰਕੇ ਅਸੀਂ ਪੁੱਛ ਸਕਦੇ ਹਾਂ ਬਈ ਤੁਹਾਨੂੰ ਕਿਤਨੇ ਸਾਲ ਹੋ ਗਏ? 20-25 ਸਾਲ ਹੋ ਗਏ, ਅੱਜ ਤੱਕ ਕੋਈ ਚਿੰਗਾਰੀ ਦੇ ਵੀ ਦਰਸ਼ਨ ਨਹੀਂ ਹੋਏ, ਉਸ ਪ੍ਰਕਾਸ਼ ਦਾ ਤੇ ਕੀ ਦੀਦਾਰ ਕਰਨਾ ਸੀ? ਤੇ ਅਸਲੀ ਕਾਰਨ ਕੀ ਸੀਗਾ ਕਿ ਖੋਟ ਕਿੱਥੇ ਸੀ, ਕਮੀ ਕਿੱਥੇ ਸੀ? ਕਿਆ ਸਤਿਗੁਰ ਦੇ ਵਿੱਚ ਕਮੀ ਸੀ? ਕਿਆ ਨਿਸ਼ਾਨ ਦੇ ਵਿੱਚ ਕਮੀ ਸੀ ਜਿਹੜਾ ਸਤਿਗੁਰਾਂ ਨੇ ਸਾਨੂੰ ਦਿੱਤਾ? ਕਿਸੇ ਨੇ ਚਰਨ ਅੰਮ੍ਰਿਤ ਦਿੱਤਾ, ਕਿਸੇ ਨੇ ਬਾਟੇ ਛਕਾਏ, ਕਿਸੇ ਨੇ ਲਫ਼ਜ਼ ਦੇ ਦਿੱਤੇ, ਕਿਸੇ ਨੇ ਕੋਈ ਵਿਸ਼ਿਸ਼ਟ ਪ੍ਰਕਿਰਿਆ ਦੇ ਦਿੱਤੀ? ਇਹ ਸਾਰੇ ਹੀ ਸਾਰੇ ਉਸ ਨਾਮ ਦਾ ਹਿੱਸਾ ਹੈ, ਨਾਮ ਦਾ ਅੰਗ ਹੈ। ਉਹ ਨਾਮ ਕੋਈ ਜੜ ਵਸਤੂ, ਜੜ ਪ੍ਰਕਿਰਤੀ ਦੇ ਨਾਲ ਸੰਬੰਧ ਨਹੀਂ ਰੱਖਦੇ। ਇਹੀ ਕਾਰਨ ਹੈ ਕਿ ਅਸੀਂ ਇਸ ਨੂੰ ਨਹੀਂ ਧਿਆਇਆ, ਇਸ ਨੂੰ ਪ੍ਰਾਪਤ ਨਹੀਂ ਕੀਤਾ, ਯਾਨੀ ਕਿ ਆਪਣੇ ਅੰਦਰੋਂ ਉਸ ਕਾਲਕ ਨੂੰ ਧੋਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਹ ਜੜ ਵਸਤੂ ਦੀਆਂ ਦੀਵਾਰਾਂ ਦੇ ਉੱਪਰ ਅਸੀਂ ਕੂਚੀ ਮਾਰਨੀ ਬੜੀ ਪਸੰਦ ਕਰਦੇ ਹਾਂ, ਬੜੇ ਟੱਪਦੇ ਫਿਰਦੇ ਹਾਂ, ਬੜੇ ਹੰਕਾਰ ਦੇ ਵਿੱਚ ਲੋਕਾਂ ਨੂੰ ਵੀ ਦਰਸਾਉਂਦੇ ਹਾਂ, ਭਾਈ ਤੁਸੀਂ ਇਹ ਕੂਚੀ ਨਹੀਂ ਚਲਾ ਸਕਦੇ। ਸਾਧ ਸੰਗਤ ਜੀ, ਸੂਰਮਾ ਕੌਣ ਹੈ? ਉਹ ਸੂਰਮਾ ਹੈ ਜਿਸ ਨੇ ਆਪਣੇ ਅੰਦਰ ਦੀ ਮੈਲ ਨੂੰ ਧੋ ਲਿਆ, ਐਸੀ ਕੂਚੀ ਚਲਾਈ ਕਿ ਸਾਰੀ ਮੈਲ ਹੀ ਉਤਰ ਗਈ। ਔਰ ਇਹ ਕੂਚੀ ਅਸੀਂ ਅੱਜ ਤੱਕ ਚਲਾਣੀ ਪਸੰਦ ਹੀ ਨਹੀਂ ਕੀਤੀ। ਆਪਣੇ ਘਰ ਦੀਆਂ ਕਿਲ੍ਹਾ ਦੀਆਂ ਦੀਵਾਰਾਂ ਦੇ ਉੱਪਰ ਅਸੀਂ ਸਤਿਗੁਰਾਂ ਦੀਆਂ ਤਸਵੀਰਾਂ ਲਗਾਉਣੀਆਂ ਪਸੰਦ ਕਰਦੇ ਹਾਂ, ਦੀਵਾਰਾਂ ਨੂੰ ਸਜਾਉਣਾ ਪਸੰਦ ਕਰਦੇ ਹਾਂ, ਪਰ ਵਿਚਾਰ ਕਰਕੇ ਦੇਖੋ ਸਾਡੇ ਅੰਦਰ ਦੀਆਂ ਦੀਵਾਰਾਂ ਸੂਨੀਆਂ ਨੇ। ਉਹਨਾਂ ਕਿਲ੍ਹਾ ਦੇ ਉੱਪਰ ਅੱਜ ਤੱਕ ਕੋਈ ਤਸਵੀਰ ਨਹੀਂ ਲੱਗ ਸਕੀ, ਉਹਨਾਂ ਸੂਨੀਆਂ ਦੀਵਾਰਾਂ ਦੇ ਉੱਪਰ ਸਾਨੂੰ ਕਦੀ ਤਰਸ ਨਹੀਂ ਆਉਂਦਾ ਕਿ ਅਸੀਂ ਇਹਨਾਂ ਦੀਵਾਰਾਂ ਨੂੰ ਵੀ ਰੋਸ਼ਨ ਕਰਨਾ ਹੈ। ਉਹ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਮਨੁੱਖਾ ਜਨਮ ਮਿਲਿਆ ਹੈ, ਜਿਹੜੀ ਕਿ ਕੜੀ ਕੜੀ ਹਰ ਪਲ ਅਸੀਂ ਮੌਤ ਦੇ ਨਜ਼ਦੀਕ ਜਾ ਰਹੇ ਹਾਂ। ਇਹ ਮੌਤ ਦਾ ਪੰਜਾ, ਇਹ ਸ਼ਿਕੰਜਾ ਹਰ ਪਲ ਹਰ ਕੜੀ ਇਸ ਜੀਵਾਤਮਾ ਨੂੰ ਟਾਈਟ ਕਰ ਰਿਹਾ ਹੈ। ਅਸੀਂ ਦਿਨ ਪ੍ਰਤੀ ਦਿਨ ਹਰ ਪਲ ਮੌਤ ਦੇ ਮੂੰਹ, ਉਸ ਕਾਲ ਦੇ ਮੂੰਹ ਦੇ ਵਿੱਚ ਜਾ ਰਹੇ ਹਾਂ। ਇਹ ਘੜੀਆਂ ਸਾਨੂੰ ਵਾਪਸ ਨਹੀਂ ਮਿਲਣੀਆਂ, ਇਹ ਦੁਬਾਰਾ ਹਾਸਲ ਨਹੀਂ ਹੋ ਸਕਦੀਆਂ। ਔਰ ਜਿਹੜੀਆਂ ਵਸਤੂਆਂ ਔਰ ਸੰਬੰਧ ਅਸੀਂ ਇਕੱਤਰ ਕਰਕੇ ਬੈਠੇ ਹਾਂ, ਇਹ ਤੇ ਜਿੰਦੇ ਜੀ ਸਾਥ ਛੱਡ ਜਾਂਦੀਆਂ ਨੇ, ਮਰਨ ਦੇ ਬਾਅਦ ਇਹਨਾਂ ਨੇ ਕੀ ਸਾਥ ਦੇਣਾ? ਜਿਨ੍ਹਾਂ ਅਵਤਾਰਾਂ ਦੇ ਚੱਕਰ ਦੇ ਵਿੱਚ ਅਸੀਂ ਭਰਮੇ ਪਏ ਹਾਂ, ਉਹਨਾਂ ਦਾ ਮੋਕਸ਼ ਤੇ ਮਰਨ ਤੋਂ ਬਾਅਦ ਹੈ। ਸੰਤਾਂ ਦਾ ਮੁਕਤੀ, ਸੰਤਾਂ ਦਾ ਮੋਕਸ਼ ਤੇ ਜਿੰਦੇ ਜੀ ਦਾ ਮਜ਼ਮੂਨ ਹੈ। ਉਹ ਤੇ ਕਹਿੰਦੇ ਨੇ ਭਾਈ ਜਿੰਦੇ ਜੀ ਸਾਡੇ ਕੋਲੋਂ ਲੈ ਜਾਓ, ਮਰਨ ਦੇ ਬਾਅਦ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਕੋਈ ਗਰੰਟੀ ਨਹੀਂ। ਪਰ ਅਸੀਂ ਐਸੇ ਮੂਰਖ ਹਾਂ ਕਿ ਜਦ ਤੱਕ ਚਾਬੀ ਸਾਡੇ ਘਰ ਦੇ ਵਿੱਚ ਹੁੰਦੀ ਹੈ ਅਸੀਂ ਆਪਣੇ ਤਾਲੇ ਨੂੰ ਖੁਲਵਾ ਸਕਦੇ ਹਾਂ। ਉਸ ਵੇਲੇ ਅਸੀਂ ਅਹੰਕਾਰ ਦੇ ਵਿੱਚ ਹੋਮਾ ਦੀ ਮੈਲ ਨੂੰ ਇਕੱਠਾ ਕਰਦੇ ਰਹਿੰਦੇ ਹਾਂ, ਦੀਵਾਰਾਂ ਤੇ ਹੀ ਕੂਚੀਆਂ ਮਾਰਦੇ ਰਹਿੰਦੇ ਹਾਂ, ਅੰਦਰ ਦੀ ਮੈਲ ਨੂੰ ਧੋ ਨਹੀਂ ਸਕਦੇ, ਆਪਣੇ ਤਾਲੇ ਨੂੰ ਖੁਲਵਾ ਨਹੀਂ ਸਕਦੇ, ਔਰ ਮਰਨ ਦੇ ਬਾਅਦ ਦੀ ਉਮੀਦ ਲਗਾ ਕਰਕੇ ਇੱਥੇ ਬੈਠੇ ਹਾਂ ਕਿ ਮਰਨ ਦੇ ਬਾਅਦ ਸਾਨੂੰ ਮੁਕਤੀ ਮਿਲ ਜਾਏਗੀ। ਜਾਂ ਤੇ ਜਾਂ ਬਾਣੀ ਦੇ ਲਫ਼ਜ਼ ਸਾਨੂੰ ਸਮਝ ਨਹੀਂ ਆਉਂਦੇ, ਜਾਂ ਫਿਰ ਸਾਡੇ ਐਸੇ ਖੋਟੇ ਕਰਮ ਨੇ ਜਿਹੜੇ ਇਸ ਬਾਣੀ ਨੂੰ ਸਾਨੂੰ ਸਮਝਣ ਨਹੀਂ ਦਿੰਦੇ। ਸੰਤ ਤੇ ਕਹਿੰਦੇ ਨੇ ਹੋਕਾ ਦਿੰਦੇ ਚਲੇ ਗਏ ਵੀ ਸਾਡੇ ਹੁੰਦਿਆਂ ਹੀ ਤੁਸੀਂ ਤਾਲਾ ਖੁਲਵਾ ਲਓ, ਸਾਡੇ ਬਾਅਦ ਕੁਝ ਨਹੀਂ ਜੇ ਹੋਣਾ, ਨਾ ਕੋਈ ਕਰ ਸਕੇਗਾ। ਜਿਹੜਾ ਕੋਈ ਆਏਗਾ ਪਤਾ ਨਹੀਂ ਕਿਹੜੇ ਮੁਲਕ ਦੇ ਵਿੱਚ ਕਿਹੜੇ ਕੁਲ ਦੇ ਵਿੱਚ ਉਸਨੇ ਜਨਮ ਲੈਣਾ ਔਰ ਕਦੋਂ ਜਾ ਕਰਕੇ ਉਹ ਚਾਬੀ ਪ੍ਰਗਟ ਹੋਏਗੀ, ਔਰ ਅਸੀਂ ਪਤਾ ਨਹੀਂ ਕਿਹੜੀ ਜੂਨ ਦੇ ਵਿੱਚ ਉਸਲੇ ਭਰਮਣ ਕਰ ਰਹੇ ਹੋਵਾਂਗੇ ਤੇ ਸਾਡਾ ਉਧਾਰ ਕਦੋਂ ਔਰ ਕਿਸ ਯੁੱਗ ਦੇ ਵਿੱਚ ਕਿਸ ਸਮੇਂ ਕਾਲ ਦੇ ਵਿੱਚ ਹੋਏਗਾ। ਇਸ ਕਰਕੇ ਯਾਦ ਰੱਖਣਾ ਅਸੀਂ ਸਤਿਗੁਰਾਂ ਕੋਲੋਂ ਬਹੁਤ ਸਾਰੀਆਂ ਰਹਿਮਤਾਂ ਲੈਣ ਵਾਸਤੇ ਆਉਂਦੇ ਹਾਂ ਤੇ ਰਹਿਮਤਾਂ ਲੈਣ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਦੋ ਚਾਰ ਕਮਾ ਕਰਕੇ ਤੇ 10-15-20 ਦਾ ਉਧਾਰ ਕਰ ਜਾਈਏ। ਅਸੀਂ ਤੇ ਦਿਨੇ ਰਾਤੀ ਉਧਾਰ ਇਕੱਠਾ ਕਰਨ ਲੱਗੇ ਹੋਏ ਹਾਂ। ਅਸੀਂ ਅਗਰ ਕਿਸੇ ਚਿੱਤਰਗੁਪਤ ਕੋਲ ਜਾ ਕਰਕੇ ਪੂਰੀ ਦਿਹਾੜੀ ਦਾ ਲੇਖਾ ਮੰਗੀਏ ਨਾ ਵੀ ਸਾਰੀ ਦਿਹਾੜੀ ਅਸੀਂ ਅੱਜ ਕੀ ਕਮਾਈ ਕੀਤੀ ਹੈ, ਸਾਰਾ ਦਿਨ ਡੇਰੇ ਦੇ ਵਿੱਚ ਜਾਂ ਗੁਰਦੁਆਰੇ ਮੰਦਰਾਂ ਦੇ ਵਿੱਚ ਬਿਤਾ ਦਿੱਤਾ ਹੈ, ਤੇ ਉਸ ਲਈ ਚਿੱਤਰਗੁਪਤ ਦੱਸੇਗਾ ਤੂੰ ਤਾਂ ਕਈ ਜਨਮ ਪੱਕੇ ਕਰਕੇ ਆ ਗਿਆ ਹੈ, ਐਸੀ ਕਿਰਿਆ ਨੂੰ ਤੂੰ ਅਪਣਾਇਆ ਸੀ ਈਰਸ਼ਾ ਦਵੈਸ਼ਤਾ ਨਿੰਦਾ ਦੀ, ਜਿਹਦਾ ਭੁਗਤਾਨ ਕਰਨ ਵਾਸਤੇ ਤੈਨੂੰ 1,00,000,000 ਜਨਮ ਲੈਣੇ ਪੈਣੇ ਨੇ। ਕਿਉਂ? ਕਿਉਂਕਿ ਇਹ ਸਤਿਗੁਰੂ ਦੇ ਘਰ ਦੀ ਵਡਿਆਈ ਹੈ, ਇੱਕ ਗੁਣ ਹੈ। ਕੀ ਗੁਣ ਹੈ? ਕਿ ਜਿਹੜੀ ਵੀ ਅਸੀਂ ਕਿਰਿਆ ਕਰਾਂਗੇ ਨਾ ਉਹਦਾ ਇਫੈਕਟ ਡਬਲ ਹੋ ਕਰਕੇ ਪ੍ਰਗਟ ਹੋਏਗਾ। ਯਾਨੀ ਕਿ ਅਗਰ ਅਸੀਂ ਅੱਛੀ ਕਿਰਿਆ ਨੂੰ ਅਪਣਾਵਾਂਗੇ ਤੇ ਉਸਦਾ ਡਬਲ ਇਫੈਕਟ ਸਾਡੀਆਂ ਝੋਲੀਆਂ 'ਚ ਤਕਸੀਮ ਕੀਤਾ ਜਾਏਗਾ, ਔਰ ਅਗਰ ਨਿਮਲੀ ਕਰਮ ਨੂੰ ਅਪਣਾਵਾਂਗੇ, ਈਰਸ਼ਾ ਦਵੈਸ਼ਤਾ ਨੂੰ ਮਾਨ ਨੂੰ ਅਪਣਾਵਾਂਗੇ ਤੇ ਉਸਦਾ ਵੀ ਡਬਲ ਇਫੈਕਟ ਲਾ ਕਰਕੇ ਆਏਗਾ। ਇਹ ਕੋਈ ਜਾਦੂ ਮੰਤਰ ਨਹੀਂ ਹੈ ਕਿ ਇੱਕ ਡਬਲ ਹੋਏਗਾ ਔਰ ਇੱਕ ਸਿੰਗਲ ਹੋਏਗਾ। ਇਸ ਕਰਕੇ ਅਸੀਂ ਇਹ ਡਬਲ ਭੈੜਾ ਇਫੈਕਟ ਇਕੱਠਾ ਕਰ ਰਹੇ ਹਾਂ। ਭੈੜੇ ਇਫੈਕਟ ਦਾ ਭਾਵ ਇਹ ਹੈ ਕਿ ਸਰੀਰਕ ਰੂਪ ਦੇ ਵਿੱਚ ਅਸੀਂ ਗੁਰੂ ਦੇ ਕੋਲ ਹੋਣ ਦੇ ਬਾਵਜੂਦ ਅਸੀਂ ਜਿਹੜੀ ਪ੍ਰਕਿਰਿਆ ਨੂੰ ਅਪਣਾ ਰੱਖਿਆ ਹੈ ਇਹ ਮਨ ਦੀ ਪ੍ਰਕਿਰਿਆ ਹੈ। ਗੁਰੂ ਤੋਂ ਵਿਮੁਖ ਹੋਣਾ ਯਾਨੀ ਕਿ ਮਨ ਦੇ ਸਮੁਖ ਹੋਣਾ। ਦੋ ਹੀ ਕੌਮਾਂ ਨੇ ਇਸ ਜਗਤ ਦੇ ਵਿੱਚ, ਇੱਕ ਮਨਮੁਖ ਹੈ, ਇੱਕ ਗੁਰਮੁਖ ਹੈ, ਤੀਸਰੀ ਕੌਮ ਕੋਈ ਨਹੀਂ ਹੈ। ਬਾਕੀ ਜਿਤਨੀਆਂ ਵੀ ਜਾਤਾਂ ਬਰਾਦਰੀਆਂ ਕੌਮਾਂ ਬਣਾ ਰੱਖੀਆਂ ਨੇ ਇਸ ਮਨ ਨੇ, ਇਸ ਸਰੀਰ ਕਰਕੇ ਬਣਾ ਰੱਖੀਆਂ ਨੇ, ਔਰ ਸਰੀਰ ਕਰਕੇ ਅਸੀਂ ਆਪਣੀ ਹਸਤੀ ਨੂੰ ਯਾਨੀ ਕਿ ਆਤਮਾ ਨੂੰ ਤਬਾਹ ਕਰ ਰਹੇ ਹਾਂ। ਦਿਨ ਰਾਤ ਹਰ ਪਲ ਉਸ ਦੇ ਉੱਪਰ ਬੇੜੀਆਂ ਪਾ ਰਹੇ ਹਾਂ, ਪੰਡ ਦੀਆਂ ਪੰਡ ਅਸੀਂ ਕਰਮਾਂ ਦੀਆਂ ਮੈਲ ਦੀਆਂ ਇਕੱਠੀਆਂ ਕਰਕੇ ਉਸ ਦੇ ਉੱਪਰ ਇਤਨਾ ਵਜਨ ਪਾਤਾ ਕਿ ਉਹ ਚਾਹ ਕਰਕੇ ਵੀ ਆਪਣੇ ਸਿਰ ਨੂੰ ਚੁੱਕ ਨਹੀਂ ਸਕਦੀ। ਦੂਸਰੇ ਪਾਸੇ ਇਹ ਪਹਿਲੂ ਦਿੱਤਾ ਜਾਂਦਾ ਹੈ ਸਤਿਗੁਰ ਦੀ ਰਹਿਮਤ ਦਾ। ਇਸ ਨੂੰ ਵੀ ਸਪਸ਼ਟ ਰੂਪ ਦੇ ਵਿੱਚ ਜਾਣ ਲਓ ਕਿ ਰਹਿਮਤ ਤੇ ਸਤਿਗੁਰੂ ਬੜੀ ਕਰਦੇ ਨੇ ਪਰ ਸਾਨੂੰ ਕੋਈ ਲਾਭ ਨਜ਼ਰ ਨਹੀਂ ਆਉਂਦਾ। ਕਿਉਂ ਨਹੀਂ ਨਜ਼ਰ ਆਉਂਦਾ? ਕਿਉਂਕਿ ਅਗਰ ਕੋਈ ਵਿਅਕਤੀ 100 ਕਿਲੋ ਦਾ ਵਜਨ ਉਠਾ ਸਕਦਾ ਹੈ, ਅਗਰ ਉਹਦੇ ਉੱਪਰ 5,000-6,000 ਕਿਲੋ ਦਾ ਵਜਨ ਲੱਦ ਦਿੱਤਾ ਜਾਏ, ਉਹਦੇ ਵਿੱਚੋਂ ਅਗਰ ਪੂਰਨ ਸਤਿਗੁਰੂ 1,000-2,000 ਕਿਲੋ ਦਾ ਵਜਨ ਘੱਟ ਵੀ ਕਰ ਦੇਣਗੇ ਤੇ ਜੀਵਾਤਮਾ ਨੂੰ ਕਿਸ ਚੀਜ਼ ਦਾ ਲਾਭ ਹੋਏਗਾ? ਵਿਚਾਰ ਕਰਕੇ ਦੇਖ ਲਓ। ਇਹ ਸਾਰਾ ਮਜ਼ਮੂਨ ਜਿਹੜਾ ਬੜੇ ਅੱਛੇ ਤਰੀਕੇ ਦੇ ਨਾਲ ਵਿਚਾਰ ਕਰਨ ਵਾਲਾ ਹੈ। ਸਤਿਗੁਰਾਂ ਨੇ ਰਹਿਮਤ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਪਰ ਅਸੀਂ ਵਜਨ ਹੀ ਇਤਨਾ ਜ਼ਿਆਦਾ ਇਕੱਤਰ ਕੀਤਾ ਹੋਇਆ ਹੈ ਕਿ ਕੁਛ ਵਜਨ ਸਤਿਗੁਰੂ ਜ਼ਰੂਰਤ ਤੋਂ ਜ਼ਿਆਦਾ ਹਟਾ ਵੀ ਦਿੰਦੇ ਨੇ, ਰਹਿਮਤ ਬਖਸ਼ ਵੀ ਦਿੰਦੇ ਨੇ। ਜਿਸ ਤਰ੍ਹਾਂ ਉਹਨਾਂ ਨੇ ਵਜਨ ਕਰਤੇ ਵੀ ਅਸੀਂ ਤੁਹਾਡਾ ਭਜਨ ਬਖਸ਼ ਦੇਵਾਂਗੇ, ਤੇ ਸਾਧ ਸੰਗਤ ਜੀ ਭਜਨ ਤੇ ਇਤਨਾ ਆਸਾਨ ਲੱਗੇਗਾ ਜਦੋਂ ਅਸੀਂ ਇਸ ਮਨ ਦੇ ਨਾਲ ਲੜਨਾ ਸ਼ੁਰੂ ਕਰਾਂਗੇ। ਅੱਜ ਤੱਕ ਤੇ ਅਸੀਂ ਇਹ ਲੜਾਈ ਦਾ ਵਿਚਾਰ ਹੀ ਨਹੀਂ ਕੀਤਾ। ਮਨ ਜੋ ਕੁਝ ਹੁਕਮ ਕਰਦਾ ਅਸੀਂ ਦਿਨੇ ਰਾਤੀ ਆਪਣੀ ਹਸਤੀ ਜਿਹੜੀ ਹੈ ਇਸ ਮਨ ਦੇ ਉੱਪਰ ਕੁਰਬਾਨ ਕਰਨ ਲੱਗੇ ਹੋਏ ਹਾਂ, ਔਰ ਜਦੋਂ ਅਸੀਂ ਮਨ ਨਾਲ ਲੜਨਾ ਸ਼ੁਰੂ ਕਰਾਂਗੇ ਨਾ ਫਿਰ ਅੱਖ ਬੰਦ ਕਰਕੇ ਚੋਕੜੀ ਮਾਰ ਕਰਕੇ ਉਸ ਪਰਮਾਤਮਾ ਦਾ ਧਿਆਨ ਕਰਨਾ ਇਤਨਾ ਸਾਨੂੰ ਸਸਤਾ ਔਰ ਆਸਾਨ ਲੱਗੇਗਾ ਕਿ ਅਸੀਂ ਫਿਰ ਸਤਿਗੁਰੂ ਦੇ ਅੱਗੇ ਫਰਿਆਦ ਕਰਾਂਗੇ ਕਿ ਸਾਡਾ ਭਜਨ ਸਾਨੂੰ ਵਾਪਸ ਦੇ ਦਿਓ। ਅਸੀਂ ਭਜਨ ਹੀ ਕਰਾਂਗੇ, ਅਸੀਂ ਇਹ 5 ਵਿਕਾਰਾਂ ਚੋਂ ਨਹੀਂ ਨਿਕਲ ਸਕਦੇ। ਸਾਧ ਸੰਗਤ ਜੀ, ਵਿਕਾਰਾਂ ਚੋਂ ਨਿਕਲਣਾ ਕੋਈ ਇਹ ਮਨਮੁਖੀ ਖੇਲ ਨਹੀਂ ਹੈ ਕਿ ਵਚਨ ਕਰ ਦਿੱਤੇ ਔਰ ਉਹਦੇ ਚੋਂ ਨਿਕਲ ਗਏ। ਇਹ ਜਿੰਦੇ ਜੀ ਮਰਨ ਦਾ ਮਜ਼ਬੂਨ ਹੈ। ਸਾਹਮਣੇ ਥਾਲੀ ਪਰੋਸ ਕੇ 36 ਪਦਾਰਥਾਂ ਦੀ ਰੱਖੀ ਗਈ ਹੈ ਔਰ ਜੀਵ ਨੂੰ ਰੋਜ਼ਾ ਰੱਖ ਕਰਕੇ ਬੈਠਣਾ ਪੈਂਦਾ ਹੈ। ਰੋਜ਼ੇ ਦਾ ਭਾਵ ਸਿਰਫ ਖਾਣ ਦੇ ਮੁਤਲਕ ਨਹੀਂ ਹੁੰਦਾ, ਯਾਨੀ ਕਿ ਇੰਦਰੀਆਂ ਦੇ ਜਿਤਨੇ ਭੋਗ ਨੇ ਇਸ ਜਗਤ, ਜੜ ਔਰ ਚੇਤਨ ਵਸਤੂ ਔਰ ਸੰਬੰਧਾਂ ਦੇ ਮੁਤਲਕ, ਇਹ ਸਾਰਿਆਂ ਤੋਂ ਬੈਰਾਗੀ ਹੋਣਾ ਪੈਂਦਾ ਹੈ। ਤਦ ਜਾ ਕਰਕੇ ਉਹ ਸੱਚਾ ਭਜਨ ਬਣਦਾ ਹੈ ਜਿਸ ਦੇ ਬਣਨ ਦੇ ਬਾਅਦ इस जीवात्मा नूं अगली क्लास दे विच चढ़ाया जांदा है। हुण ए सारे स्टूडेंट विचार करके देख लो भाई आपां केड़ी क्लास नूं अटेंड कीता है और अज तक केड़ी पढ़ाई करते रहे हां और केड़ी पढ़ाई करन दे बाद सतगुरु जड़े ने इस जीव नूं अगली क्लास दे विच चढ़ांदे ने। इस करके ना तां असीं नाम नूं समझ सके ना उस नूं ध्यान नूं समझ सके। असीं उस दे इक अंग नूं जड़ा जड़ प्रकृति दे नाल संबंध रखदा है उस सतगुरु की ताकत नूं उस समर्था नूं समझ ही ना सके। उस नूं आकार समझ लिया और लफ्जा नूं नाम समझ लिया उसी नूं जपदे रहे और उसी नूं जपदे जपदे मर खप गए। हजारा लखा करोड़ा ही वरे हो गए कई जन्म असी ले ए जप तप करदे कितने ही ऋषि मुनि पीर पैगंबर आए चारे ही चले गए पर उस परमात्मा नूं प्राप्त करन दे काबिल कोई भी ना हो सकिया। कौन बनिया जिसने सारे मजमून नूं बड़े अच्छे तरीके दे नाल समझ करके अपने अंदर दी सारी अग नूं शांत करके इको ही कामना नूं इको ही इच्छा नूं प्रबल रूप दे विच जाहिर कीता प्रगट कीता कि मैं सिर्फ तैनूं प्राप्त करना चाहुंदा वां। इस जगत दी वस्तुआं और संबंधां नूं दूर दूर तक मैं कोई भी संबंध नहीं रखना चाहता। इसका यह भी भाव नहीं है कि असी घर बार छोड़ करके बैरागी हो जाना है भगवे वस्त्र पा लेने ने, यानी भाव यह है कि थाली तो काल ने परोस करके अगे रखी है उदे विचो असी सिर्फ गुजारे मात्र लई जितना कि सानू जरूरत है उतना ही भ्रमण करना है क्योंकि भुगतान ते सानू उस गुजारे मात्र लई जो कुछ भी असी उस थाल चो लिया है वस्तु और संबंध के मतलब वह भुगतान ते सानू उसका भी करना पेगा। पर ये जीवात्मा का अपना फैसला है कि 24 घंटे दे विचों वो दिन रात हर पल भुगतान ही करना पसंद करेगी या उसके बावजूद अपने घर का काम करना भी पसंद करेगी, यानी कि वो क्रिया नूं अपनाएगी जिसनूं अपनाण दे बाद जीवात्मा जो है अपने आप नूं आवागमन तो मुक्त करवा लैंदी है। तो यह सारा जिहड़ा मजमून है ये बड़ा गहरा सोच समझ के विचार करन वाला है। जिथे असी इस जगत दे विच गुरु दे उपर अपनी हस्ती नूं मिटांदे आ उत्थे जा करके असी कोई ख्याल नहीं करदे कि स्कूल दे कॉलेज दे विच या किसी कोलों तकनीकी रूप दे विच कोई शिक्षा लैण जांदे आ कि ओ मुसलमान है हिंदू है सिख है ईसाई है, यानी कि उस घट ने जिस दे अंदर ਉਹ ਸ੍ਰੇਸ਼ਟਾ ਪ੍ਰਗਟ ਹੋਈ ਹੈ ਗੁਣ ਪ੍ਰਗਟ ਹੋਇਆ ਹੈ ਪਰਮਾਤਮਾ ਦਾ ਚਾਹੇ ਉਹ ਕਿਸੇ ਵੀ ਸਬਜੈਕਟ ਦੇ ਨਾਲ ਸੰਬੰਧ ਰੱਖਦਾ ਹੈ ਉਸਨੇ ਕਿਸੇ ਨਾ ਕਿਸੇ ਦੇਸ਼ ਜਾਤ ਮਜ਼ਹਬ ਜਾਂ ਕੌਮ ਦੇ ਅੰਦਰ ਜਨਮ ਲੈਣਾ ਹੈ ਪਰ ਅਸੀਂ ਦੇਖਣਾ ਕੀ ਹੈ ਉਸ ਸ੍ਰੇਸ਼ਟਾ ਨੂੰ ਜਿਸ ਸ੍ਰੇਸ਼ਟਾ ਨੂੰ ਹਾਸਲ ਕਰਨ ਵਾਸਤੇ ਪ੍ਰਾਪਤ ਕਰਨ ਵਾਸਤੇ ਅਸੀਂ ਉਸ ਘੱਟ ਦੀ ਸ਼ਰਨ ਲਈ ਆ ਉੱਥੇ ਅਸੀਂ ਕੋਈ ਵਿਚਾਰ ਨਹੀਂ ਕਰਦੇ। ਪਰ ਜਿਸਲੇ ਰੂਹਾਨੀਅਤ ਦਾ ਵਿਸ਼ੇ ਆ ਜਾਂਦਾ ਹੈ ਆਤਮਾ ਨੂੰ ਮੁਕਤ ਕਰਾਉਣ ਦਾ ਵਿਸ਼ੇ ਆ ਜਾਂਦਾ ਹੈ ਉਸਲੇ ਸਾਡੇ ਅੰਦਰ ਇਹ ਅਭਿਮਾਨ ਇਹ ਅਹੰਕਾਰ ਆ ਜਾਂਦਾ ਹੈ ਕਿ ਅਸੀਂ ਤੇ ਇੱਕ ਵਿਸ਼ਿਸ਼ਟ ਦਾੜੀ ਵਾਲੇ ਨੂੰ ਹੀ ਗੁਰੂ ਬਣਾਉਣਾ ਹੈ ਜਾਂ ਕਿਸੇ ਹੋਰ ਵਿਸ਼ਿਸ਼ਟ ਤਰੀਕੇ ਦੀ ਵੇਸ਼ਭੂਸ਼ਾ ਵਾਲੇ ਨੂੰ ਹੀ ਅਸੀਂ ਗੁਰੂ ਬਣਾ ਕਰਕੇ ਉਹਦੇ ਕੋਲੋਂ ਦੀਕਸ਼ਾ ਲੈਣੀ ਹੈ। ਬਾਕੀ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਨੇ ਸਾਡੇ ਮਤ ਔਰ ਧਰਮ ਦੇ ਖਿਲਾਫ ਨੇ। ਮਤ ਔਰ ਧਰਮ ਕੀ ਹੈ? ਇਹ ਸਰੀਰ ਕਰਕੇ ਮਨ ਨੇ ਬਣਾਏ ਗਏ ਨੇ। ਕੋਈ ਵੀ ਪਰਮਾਤਮਾ ਦਾ ਮਤ ਜਾਂ ਧਰਮ ਨਹੀਂ ਹੈ। ਉਹ ਤੇ ਉਹ ਪਰਮਾਤਮਾ ਦਾ ਇੱਕ ਅੰਸ਼ ਇੱਕ ਗੁਣ ਯਾਨੀ ਕਿ ਜੀਵਾਤਮਾ ਇਸ ਜਗਤ ਦੇ ਵਿੱਚ ਪੈਦਾ ਕੀਤੀ ਗਈ। ਇਹ ਜੀਵਾਤਮਾ ਦਾ ਕਿਹੜੀ ਕਿਹੜੀ ਜਾਤ ਹੈ? ਪਰਮਾਤਮਾ ਦੀ ਕੋਈ ਜਾਤ ਨਹੀਂ ਤੇ ਇਸ ਆਤਮਾ ਦੀ ਕਿਹੜੀ ਜਾਤ ਹੋ ਸਕਦੀ ਹੈ? ਇਸ ਦਾ ਭਾਵ ਇਹ ਹੈ ਕਿ ਇਸ ਜਗਤ ਦੇ ਵਿੱਚ ਜੋ ਕੁਛ ਵੀ ਕੁੱਲ ਵਰਣ ਸ਼੍ਰੇਣੀ ਜਾਂ ਜੋ ਕੁਛ ਵੀ ਨਜ਼ਰ ਆ ਰਿਹਾ ਹੈ ਜੜ ਬੁੱਧੀ ਇੰਦਰਾ ਦੇ ਜ਼ਰੀਏ ਇਹ ਸਾਰਾ ਦਾ ਸਾਰਾ ਮਨ ਦੀ ਲੀਲਾ ਹੈ। ਮਨ ਦਾ ਘੜਿਆ ਮਨ ਕੌਣ ਹੈ? ਇਹ ਕਾਲ ਦਾ ਅੰਸ਼ ਹੈ, ਯਾਨੀ ਕਿ ਕਾਲ ਨੂੰ ਪ੍ਰਗਟ ਕਰਨਾ ਇਸ ਜੀਵਾਤਮਾ ਨੂੰ ਸੱਚਖੰਡ ਨਾ ਜਾਣ ਦੇਣਾ ਆਪਣੇ ਘਰ ਤੋਂ ਦੂਰ ਰੱਖਣਾ ਇਹ ਸਾਰੀ ਪ੍ਰਕਿਰਿਆ ਇਸ ਨੇ ਇਸੇ ਕਰਕੇ ਅਪਣਾ ਰੱਖੀ ਹੈ। ਔਰ ਅਸੀਂ ਵੀ ਜਿਤਨੇ ਮਤ ਔਰ ਧਰਮ ਦੀਆਂ ਦੀਵਾਰਾਂ ਦੇ ਵਿੱਚ ਕੈਦ ਆ ਇਹ ਮਨ ਕਰਕੇ ਕੈਦ ਆ, ਮਨ ਨੂੰ ਅਸੀਂ ਤਿਆਗ ਦਈਏ ਮਨ ਦੇ ਹੁਕਮ ਚੋਂ ਨਿਕਲ ਜਾਈਏ ਇੰਦਰੀਆਂ ਦੀ ਦਾਸਤਾ ਚੋਂ ਇਹਨੂੰ ਮੁਕਤ ਕਰਾ ਲਈਏ ਤੇ ਇਹ ਜੀਵਾਤਮਾ ਜਿਹੜੀ ਹੈ ਸਦਾ ਲਈ ਅਵਿਨਾਸ਼ੀ ਹੋ ਸਕਦੀ ਹੈ ਉਸ ਦੂਸਰੇ ਗੁਣ ਦੇ ਵਿੱਚ ਜਿਸ ਨੂੰ ਨਾਮ ਜਾਂ ਸ਼ਬਦ ਕੀਰਤਨ ਕਿਹਾ ਜਾਂਦਾ ਹੈ ਉਸ ਕੀਰਤਨ ਨੂੰ ਸੁਣਨ ਦੇ ਲਾਇਕ ਬਣ ਸਕਦੀ ਹੈ ਉਹਦੇ ਵੀ ਸਮਾਨ ਦੇ ਲਾਇਕ ਬਣ ਸਕਦੀ ਹੈ। ਪਰ ਇਹ ਤਦੇ ਹੀ ਸੰਭਵ ਹੈ ਜਦੋਂ ਅਸੀਂ ਆਪਣੇ ਇਸ ਜੀਵਾਤਮਾ ਨੂੰ ਮਨ ਦੀ ਸੰਗਤ ਚੋਂ ਕੱਢੀਏ। ਯਾਨੀ ਕਿ ਸਟੂਡੈਂਟ ਕੌਣ ਹੈ? ਮਨ ਹੈ। ਪੜ੍ਹਾਉਣਾ ਕਿਸ ਨੂੰ ਹੈ? ਮਨ ਨੂੰ। ਇਹ ਜੀਵਾਤਮਾ ਜਿਹੜੀ ਹੈ ਤੇ ਪੜ੍ਹੀ ਪੜ੍ਹਾਈ ਪਰਮਾਤਮਾ ਦਾ ਅੰਸ਼ ਅਨੰਤ ਗੁਣਾਂ ਦਾ ਸਵਾਮੀ ਹੈ ਇਸ ਨੂੰ ਪੜ੍ਹਾਉਣ ਦੀ ਜ਼ਰੂਰਤ ਨਹੀਂ ਹੈ ਇਸ ਨੂੰ ਸੰਗਤ ਦੀ ਜ਼ਰੂਰਤ ਹੈ। ਸੰਗਤ ਜਿਹੜੀ ਹੈ ਇਸ ਨੂੰ ਸਾਕਤ ਦੇ ਸੰਗ ਤੋਂ ਦੂਰ ਕਰਨਾ ਹੈ ਗੁਰੂ ਦੇ ਕੋਲ ਲਿਆਉਣਾ ਹੈ। ਅਸੀਂ ਸਾਰੇ ਦੇ ਸਾਰੇ ਗੁਰੂ ਤੋਂ ਵਿਮੁਖ ਹੋਏ ਬੈਠੇ ਹਾਂ ਔਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਹ ਮਨੁੱਖਾ ਜਨਮ ਬੜਾ ਕੀਮਤੀ ਮਿਲਿਆ ਸਿਰਫ ਇਸੀ ਜਨਮ ਦੇ ਵਿੱਚ ਅਸੀਂ ਗੁਰੂ ਦੀ ਸੰਗਤ ਨੂੰ ਹਾਸਲ ਕਰ ਸਕਦੇ ਹਾਂ। ਗੁਰੂ ਦੀ ਸੰਗਤ ਉਹ ਹੈ ਜਿਹੜੇ ਗੁਰੂ ਦੇ ਨਿਰਦੇਸ਼ਾਂ ਉਪਦੇਸ਼ਾਂ ਦੇ ਅਨੁਸਾਰ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ ਜਿਹੜੇ ਸਰੀਰਕ ਰੂਪ ਦੇ ਵਿੱਚ ਮੌਜੂਦ ਨੇ। ਵਿਚਾਰ ਕਰਕੇ ਦੇਖ ਲਓ ਪੱਥਰ ਜੋ ਹੈ ਉਹ ਸਮੁੰਦਰ ਦੇ ਵਿੱਚ ਪਾ ਦਿਓ, ਅਨੰਤ ਕਾਲ ਤੱਕ ਪਿਆਰੇ ਪੱਥਰ ਦਾ ਪੱਥਰ ਹੀ ਰਹੇਗਾ। ਅਗਰ ਬਤਾਸ਼ਾ ਹੋਏਗਾ ਤੇ ਉਹ ਘੁਲ ਜਾਏਗਾ, ਉਸੇ ਦਾ ਰੂਪ ਹੋ ਜਾਏਗਾ। ਯਾਨੀ ਕਿ ਨਦੀ ਦੇ ਵਿੱਚ ਪੱਥਰ ਪਿਆ ਆ, ਗਰਮ ਠੰਡਾ ਹੋ ਸਕਦਾ, ਪਰ ਉਹ ਨਦੀ ਦਾ ਰੂਪ ਨਹੀਂ ਹੋ ਸਕਦਾ। ਜਿਹੜੇ ਨਦੀ ਦਾ ਰੂਪ ਹੋ ਗਏ, ਯਾਨੀ ਕਿ ਸਤਿਗੁਰੂ ਦੇ ਵਿੱਚ ਲੀਨ ਹੋ ਗਏ, ਉਹਨਾਂ ਦੇ ਹੁਕਮ ਔਰ ਨਿਰਦੇਸ਼ਾਂ ਅਨੁਸਾਰ ਆਪਣੀ ਹਸਤੀ ਨੂੰ ਮਿਟਾ ਕਰਕੇ ਉਹਨਾਂ ਦੇ ਕਰੈਕਟਰ ਨੂੰ ਜ਼ਾਹਿਰ ਕਰ ਲਿਆ, ਉਹ ਫਿਰ ਜਾ ਕਰਕੇ ਨਦੀ ਸਮੁੰਦਰ ਦੇ ਵਿੱਚ ਮਿਲ ਜਾਂਦੀ ਹੈ, ਸਮੁੰਦਰ ਦਾ ਰੂਪ ਹੋ ਜਾਂਦੀ ਹੈ। ਯਾਨੀ ਕਿ ਸਤਿਗੁਰੂ ਕੀ ਹੈ? ਸ਼ਬਦ ਰੂਪ ਹੈ। ਮਿਲਣਾ ਕਿੱਥੇ ਹੈ? ਜਾ ਕਰਕੇ ਉਸ ਅਥਾਹ ਸਮੁੰਦਰ ਅਕਾਲ ਪੁਰਖ ਦੇ ਵਿੱਚ ਜਾ ਕਰਕੇ ਉਸਨੇ ਲੀਨ ਹੋ ਜਾਣਾ, ਉਹਦੇ ਵਿੱਚ ਲੀਨ ਹੈ। ਅਸੀਂ ਅਗਰ ਸਤਿਗੁਰੂ ਦੇ ਵਿੱਚ ਲੀਨ ਹੋ ਗਏ, ਉਸਦੇ ਕਰੈਕਟਰ ਨੂੰ ਹਾਸਲ ਕਰ ਲਿਆ, ਉਸਦੇ ਨਾਮ ਨੂੰ ਧਿਆ ਲਿਆ, ਤੇ ਅਸੀਂ ਵੀ ਜਾ ਕਰਕੇ ਉਸ ਅਕਾਲ ਪੁਰਖ ਦਾ ਹੀ ਰੂਪ ਹੋ ਜਾਵਾਂਗੇ। ਔਰ ਇਹ ਰੂਪ ਦੇਣ ਵਾਸਤੇ ਹੀ ਸਤਿਗੁਰੂ ਇਸ ਜਗਤ ਦੇ ਵਿੱਚ ਅਵਤਾਰ ਲੈਂਦੇ ਨੇ। ਸਤਿਗੁਰੂ ਤੇ ਇਤਨੀ ਵੱਡੀ ਦਾਤ ਦੇਣ ਵਾਸਤੇ ਆਉਂਦੇ ਨੇ, ਅਸੀਂ ਉਹਨਾਂ ਕੋਲ ਕੀ ਮੰਗਦੇ ਆ? ਇੱਟ ਪੱਥਰ ਰੋੜੇ ਮੰਗਦੇ ਆ, ਜੜ ਭੌਤਿਕ ਵਸਤੂ ਔਰ ਸੰਬੰਧਾਂ ਦੀ ਕਾਇਮ ਹੋਣ ਦੀ ਮੰਗਦੇ ਆ। ਇਹ ਸਾਰੀਆਂ ਵਸਤੂਆਂ ਜਿਹੜੀਆਂ ਨੇ, ਇਹ ਸਾਨੂੰ ਜਿੰਦੇ ਜੀ ਹੀ ਕੋਈ ਕੰਮ ਨਹੀਂ ਦਿੰਦੀਆਂ, ਮਰਨ ਦੇ ਬਾਅਦ ਤੇ ਕਿਆ ਇਹਨਾਂ ਨੇ ਸਾਡਾ ਸਾਥ ਦੇਣਾ? ਤੋ ਇਹ ਸਾਰਾ ਮਜ਼ਬੂਨ ਜਿਹੜਾ ਹੈ ਵਿਚਾਰ ਕਰਨ ਨਾਲ ਹੈ ਕਿ ਹੋਰ ਕਿਸੇ ਵੀ ਜੂਨ ਦੇ ਵਿੱਚ ਅਸੀਂ ਗੁਰੂ ਨੂੰ ਪ੍ਰਾਪਤ ਨਹੀਂ ਕਰ ਸਕਦੇ, ਗੁਰੂ ਦੇ ਸਾਕਸ਼ੀ ਨਹੀਂ ਹੋ ਸਕਦੇ, ਗੁਰੂ ਦੇ ਕਰੈਕਟਰ ਨੂੰ ਆਪਣੇ ਅੰਦਰੋਂ ਜ਼ਾਹਿਰ ਨਹੀਂ ਕਰ ਸਕਦੇ। ਅਸੀਂ ਕਿਤਨਾ ਵੀ ਸਿਰ ਪਟਕ ਲਈਏ, ਕਿਤਨੀਆਂ ਵੀ ਵਿਧੀਆਂ ਨੂੰ ਅਪਣਾ ਲਈਏ, ਕਦੇ ਚਾਹ ਕਰਕੇ ਵੀ ਅਸੀਂ ਗੁਰਮੁਖ ਨਹੀਂ ਬਣ ਸਕਦੇ। ਅਸੀਂ ਕਦੋਂ ਬਣ ਸਕਦੇ ਹਾਂ? ਜਦੋਂ ਅਸੀਂ ਮਨੁੱਖੇ ਚੋਲੇ ਦੇ ਵਿੱਚ ਆਉਂਦੇ ਹਾਂ। ਇਸ ਤੋਂ ਸਪਸ਼ਟ ਹੈ ਕਿ ਮਨੁੱਖਾ ਚੋਲਾ ਜਿਹੜਾ ਹੈ ਕਿਤਨਾ ਕੀਮਤੀ ਹੈ, ਔਰ ਪਲ ਪਲ ਹਰ ਘੜੀ ਅਸੀਂ ਇਸ ਚੋਲੇ ਨੂੰ ਜਰਜਰ ਕਰ ਰਹੇ ਹਾਂ। ਇਹ ਚੋਲਾ ਮੌਤ ਦੀ ਤਰਫ ਜਾ ਰਿਹਾ, ਯਾਨੀ ਕਿ ਹਰ ਪਲ ਹਰ ਘੜੀ ਮੌਤ ਦੀ ਘੰਟੀ ਸਾਡੇ ਸਿਰ ਦੇ ਉੱਪਰ ਵੱਜ ਰਹੀ ਹੈ, ਅਸੀਂ ਮੌਤ ਦੇ ਮੂੰਹ ਦੇ ਵਿੱਚ ਜਾ ਰਹੇ ਹਾਂ। ਔਰ ਇਹ ਸਾਰੀਆਂ ਘੜੀਆਂ ਜਿਹੜੀਆਂ ਜਾ ਰਹੀਆਂ ਨੇ, ਅਸੀਂ ਕਿਹੜੀਆਂ ਫਰਿਆਦਾਂ ਲੈ ਕਰਕੇ ਬੈਠੇ ਹਾਂ ਵਸਤੂ ਔਰ ਸੰਬੰਧਾਂ ਦੇ ਮੁਤਲਕ? ਇਹ ਕੀ ਨੇ? ਇਹ ਕੁਛ ਤੇ ਬਹੁਤ ਸਾਰੀਆਂ ਐਸੀਆਂ ਨੇ ਜਿਹੜੇ ਪਿਛਲੇ ਜਨਮਾਂ ਦੇ ਵਿੱਚ ਮਨੁੱਖੇ ਜਨਮ ਦੇ ਵਿੱਚ ਆ ਕਰਕੇ, ਕਿਉਂਕਿ ਹੋਰ ਕਿਸੇ ਜਨਮ ਦੇ ਵਿੱਚ ਆ ਕਰਕੇ ਅਸੀਂ ਇਹ ਸਾਰੀਆਂ ਵਸਤੂ ਔਰ ਸੰਬੰਧ ਪ੍ਰਾਪਤ ਕਰ ਹੀ ਨਹੀਂ ਸਕਦੇ। ਯਾਨੀ ਕਿ ਉਹ ਸਿਰਫ ਭੋਗੀ ਜੂਨਾਂ ਨੇ, ਭੁਗਤਾਨ ਮਾਤਰ ਹੈ। ਜਦੋਂ ਵੀ ਮਨੁੱਖਾ ਜਨਮ ਸਤਿਗੁਰ ਨੇ ਸਾਨੂੰ ਦਿੱਤਾ, ਉਸ ਅਕਾਲ ਪੁਰਖ ਦੇ ਹੁਕਮ ਦੇ ਨਾਲ ਪ੍ਰਸੰਨਤਾ ਦੇ ਵਿੱਚ ਆ ਕਰਕੇ ਆਪਣੇ ਆਪ ਨੂੰ ਸਾਡੇ ਨਾਲ ਮਿਲਾਉਣ ਵਾਸਤੇ, ਤਦ ਹੀ ਤਦ ਅਸੀਂ ਐਸੀ ਪ੍ਰਕਿਰਿਆ ਨੂੰ ਅਪਣਾਇਆ, ਐਸੇ ਕਰਮ ਕੀਤੇ ਜਿਨ੍ਹਾਂ ਦਾ ਭੁਗਤਾਨ ਦੇਣ ਵਾਸਤੇ ਸਾਨੂੰ ਕਈ ਅਣਗਿਣਤ ਜਨਮਾਂ ਦੇ ਵਿੱਚ ਜਨਮ ਔਰ ਮਰਨ ਦੇ ਗੇੜ ਜਿਸ ਜੀਵਾਤਮਾ ਨੂੰ ਲੈ ਕਰਕੇ ਖੱਜਲ ਹੋਣਾ ਪਿਆ। ਔਰ ਉਹੀ ਖੱਜਲ ਦੀ ਇੱਕ ਅਵਸਥਾ ਇਸ ਵਕਤ ਮੌਜੂਦ ਹੈ ਕਿ ਅਸੀਂ ਇਹ ਕੱਟ ਦੇ ਵਿੱਚ ਮੌਜੂਦ ਆ, ਔਰ ਅੰਤਰ ਦੇ ਵਿੱਚ ਉਹ ਫਰਿਆਦਾਂ ਨੇ ਜਿਨ੍ਹਾਂ ਦਾ ਅਸੀਂ ਭੁਗਤਾਨ ਕਰ ਨਹੀਂ ਪਾ ਰਹੇ, ਸਾਡੇ ਅਥਰੂ ਨਹੀਂ ਰੁਕਦੇ। ਕਿਉਂ ਨਹੀਂ ਰੁਕਦੇ? ਕਿਉਂਕਿ ਅਸੀਂ ਉਹ ਭੁਗਤਾਨ ਨਹੀਂ ਕਰ ਪਾ ਰਹੇ ਜਿਹੜਾ ਕਿ ਪਿਛਲੇ ਜਨਮਾਂ ਦੇ ਵਿੱਚ ਇਕੱਤਰ ਕਰਨ ਵਾਸਤੇ ਅਸੀਂ ਪ੍ਰਕਿਰਿਆ ਨੂੰ ਅਪਣਾਇਆ ਸੀ। ਹੁਣ ਵਿਚਾਰ ਕਰਕੇ ਦੇਖੋ ਕਿ ਹੁਣ ਅਸੀਂ ਕਿਹੜੀ ਪ੍ਰਕਿਰਿਆ ਨੂੰ ਅਪਣਾਇਆ ਹੈ। ਹੁਣ ਵੀ ਅਸੀਂ ਇੱਕ ਪਾਸੇ ਭੁਗਤਾਨ ਦੀ ਮਾਫੀ ਚਾਹੁੰਦੇ ਹਾਂ, ਜਿਸ ਤਰ੍ਹਾਂ ਅਸੀਂ ਕਹਿਤਾ ਕਿ ਅਸੀਂ ਭਜਨ ਨਹੀਂ ਕਰ ਸਕਦੇ, ਸਾਨੂੰ ਮਾਫ ਕਰ ਦਿਓ, ਔਰ ਦੂਸਰੇ ਪਾਸੇ ਅਸੀਂ ਜਿਹੜੀ ਪ੍ਰਕਿਰਿਆ ਨੂੰ ਅਪਣਾ ਰੱਖਿਆ ਉਹ ਵੀ ਦਿਨੋ ਦਿਨ ਮਨ ਦੇ ਉੱਪਰ ਕਾਲਕ ਪੋਤ ਰਹੀ ਹੈ। ਐਸੀ ਪ੍ਰਕਿਰਿਆ ਨੂੰ ਅਪਣਾ ਲਿਆ ਕਿ ਇਹਦਾ ਭੁਗਤਾਨ ਕਰਨ ਵਾਸਤੇ ਸਾਨੂੰ ਫਿਰ ਕਈ ਕਰੋੜ ਜਨਮ ਲੈਣੇ ਪੈਣਗੇ। ਪਤਾ ਨਹੀਂ ਕਦੋਂ ਜਾ ਕਰਕੇ ਮਨੁੱਖੇ ਚੋਲੇ ਦੇ ਵਿੱਚ ਆਵਾਂਗੇ, ਕਦੋਂ ਜਾ ਕਰਕੇ ਸਾਨੂੰ ਇਹ ਅਧਿਕਾਰ ਮਿਲੇਗਾ ਕਿ ਤੁਸੀਂ ਐਸੀ ਪ੍ਰਕਿਰਿਆ ਨੂੰ ਅਪਣਾ ਲਓ ਕਿ ਇਹ ਜੀਵਾਤਮਾ ਸਦਾ ਲਈ ਆਵਾਗਮਨ ਤੋਂ ਮੁਕਤ ਹੋ ਸਕੇ। ਯਾਨੀ ਕਿ ਇਹ ਸੋਝੀ ਕਦੋਂ ਪ੍ਰਾਪਤ ਹੋਏਗੀ? ਜਦੋਂ ਅਸੀਂ ਇਹ ਕਾਲਕ ਨੂੰ ਧੋਣੀ ਸ਼ੁਰੂ ਕਰਾਂਗੇ, ਇਹਦੇ ਇਸ ਤਖਤੀ ਦੇ ਉੱਪਰ ਗਾਚੀ ਪੋਤਾਂਗੇ ਔਰ ਪੋਤਲਾ ਮਾਰਨਾ ਸ਼ੁਰੂ ਕਰਾਂਗੇ ਔਰ ਧੁੱਪੇ ਨੂੰ ਅੱਛੇ ਤਰੀਕੇ ਦੇ ਨਾਲ ਸੁਕਾਵਾਂਗੇ, ਤਾਂ ਹੀ ਜਾ ਕਰਕੇ ਅਸੀਂ ਸਤਸੰਗ ਨੂੰ ਜੋ ਕਿ ਇੱਕ ਕਲਾਸ ਦਾ ਰੂਪ ਹੈ ਉਸਨੂੰ ਅਟੈਂਡ ਕਰ ਸਕਦੇ ਹਾਂ। ਬਹੁਤ ਸਾਰੇ ਤੇ ਬੜੇ ਐਸੇ ਮਾਰਥੀ ਨੇ ਜਿਹੜੇ ਕਿ ਇਹ ਸਮਝ ਕਰਕੇ ਬੈਠੇ ਨੇ ਕਿ ਸਾਨੂੰ ਤੇ ਇਸ ਕਲਾਸ ਦੀ ਜ਼ਰੂਰਤ ਹੀ ਨਹੀਂ ਹੈ। ਤੋ ਇਸੇ ਕਰਕੇ ਅਸੀਂ ਗੁਰੂ ਦੇ ਕੋਲ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਵਿਮੁਖ ਹਾਂ। ਬਾਣੀ ਬਿਲਕੁਲ ਸਪਸ਼ਟ ਉਪਦੇਸ਼ ਕਰਦੀ ਹੈ ਕਿ ਸਰੀਰ ਰੂਪ ਦੇ ਵਿੱਚ ਜਦੋਂ ਸਤਿਗੁਰੂ ਆਉਂਦੇ ਨੇ ਅਕਾਲ ਪੁਰਖ ਦੀ ਤਾਕਤ ਔਰ ਸਮਰੱਥਾ ਨੂੰ ਲੈ ਕਰਕੇ ਉਹਨਾਂ ਦਾ ਦਰਸ਼ਨ ਤੇ ਸਾਰਾ ਜਗਤ ਕਰ ਰਿਹਾ, ਜੜ ਔਰ ਚੇਤਨ ਵਸਤੂਆਂ ਕਰ ਰਹੀਆਂ, ਨਿਚਲੀਆਂ ਜੂਨਾਂ ਵਾਲੇ ਕਰ ਰਹੇ ਨੇ, ਪੂਰੀ ਬਨਸਪਤੀ ਹੀ ਉਹਨਾਂ ਦਾ ਦਰਸ਼ਨ ਕਰ ਰਹੀ ਹੈ। ਸਾਰੀ ਹੀ ਬਨਸਪਤੀ ਦੇ ਅੰਦਰ ਹਰ ਦਾਣੇ ਦੇ ਅੰਦਰ ਉਹ ਪਰਮਾਤਮਾ ਦਾ ਅੰਸ਼ ਯਾਨੀ ਕਿ ਆਤਮਾ ਮੌਜੂਦ ਹੈ, ਬੇਸ਼ੱਕ ਗੁਪਤ ਰੂਪ ਦੇ ਵਿੱਚ ਹੈ। ਹੁਣ ਵਿਚਾਰ ਕਰਕੇ ਦੇਖੋ, ਉਹ ਸਾਰੇ ਦੇ ਸਾਰੇ ਛੁੱਟ ਗਏ, ਅੱਜ ਤੱਕ ਕੋਈ ਨਹੀਂ ਛੁੱਟਿਆ, ਤੇ ਅਸੀਂ ਛੁੱਟ ਜਾਵਾਂਗੇ? ਅਸੀਂ ਆਕਾਰ ਦੇ ਦਰਸ਼ਨ ਨੂੰ ਹੀ ਸਭ ਕੁਝ ਸਮਝ ਕਰਕੇ ਬੈਠੇ ਹਾਂ। ਇਸ ਦਾ ਇਹ ਭਾਵ ਵੀ ਨਹੀਂ ਹੈ ਕਿ ਲਾਭ ਨਹੀਂ ਹੈ, ਲਾਭ ਹੈ, ਪਰ ਇੱਕ ਸੀਮਾ ਹੈ, ਉਸ ਸੀਮਾ ਤੋਂ ਅੱਗੇ ਕੁਛ ਵੀ ਨਹੀਂ ਹੈ। ਔਰ ਉਹ ਜਿਹੜੀ ਸੀਮਾ ਹੈ ਨਾ, ਉਹ 84 ਲੱਖ ਜਾਮਿਆਂ ਦੇ ਅੰਦਰ ਦੀ ਸੀਮਾ ਹੈ। ਆਪਾਂ ਸਾਰੇ ਦੇ ਸਾਰੇ 84 ਲੱਖ ਜਾਮੇ ਪੱਕੇ ਕਰ ਰਹੇ ਹਾਂ, ਸਿਰਫ ਬਾਹਰ ਦੇ ਬਾਹਰ ਬੈਠੇ ਹਾਂ, अंदर जाने की कोशिश नहीं की। जिस दर्शन की मुक्ति कही गई है ना, वह दर्शन अंतर की गल है, वह पार ब्रह्म की गल है। जो सतगुरु शब्द रूप दे विच इस जीवात्मा नू मिलदे ने, उसी वक्त ये जीवात्मा दीआं ये क्लासां खत्म होंदिया ने, और ये विचार किया जा सकता है कि हुण ये जीवात्मा डिग्री प्राप्त करन दे लायक बनाई जा सकती है, इस नू डिग्री दित्ती जा सकती है। तां ही उह पार ब्रह्म सोंग दा देश पार करा करके सतगुरु जो है उस सतनाम की गोद दे विच पहुंचांदे ने और उस नू अपना ही रूप दे देंदे ने, यानी कि गुरु ही हो जाता है, गुरमुख ही बन जाता है। उस तो पहले आपां सारे दे सारे जिथे तक पहुंच रखते हैं, बेशक बहुत सारिया जीवात्मा हो सकदियां ने जिहड़ियां अंदर भी पहुंचदियां होवन, ते जिथे तक वह गईयां ने यह सारा दा सारे 84 लाख जामे दे अंदर है। सोहंग तक दी जिहड़ी है वह महापरले दे अंदर खत्म हो जाने वाली अवस्था है, यानी कि असी जद तक 10वें द्वार नूं, यानी कि मुक्ति दे द्वार नूं, सचखंड दे द्वार नूं पार नहीं कर लैंदे, तद तक इस जीवात्मा नूं पूरी मुक्ति हासिल नहीं हो सकती। उस तो तले दा जिहड़ा पड़ाव है सारा ही सारा दूरी घट जां वध हो सकती है, पर खत्म नहीं हो सकती, यानी कि असी गुरमुख नहीं बन सकते। तो इसका की भाव है अज दे मजमून दा, कि आपां सारिआं ने यह बड़ा कीमती जन्म हासिल किया है, जिसनूं असी मनुखा जन्म कहिंदे आ, और असी गुरु तो विमुख होए बैठे हाँ, तख्तियां बेशक लगा लिया ने, इस तरीके दे नाल असी गुरु की साखता नहीं प्राप्त कर सकते और ना ही असी गुरमुख बन सकते हैं। आपां सारा ही सारा दिन जिहड़ी क्रिया करते हैं वह मन के हुक्म अनुसार करते हैं, जब क्रिया हस्ती मन के उपर मिटा रहे हैं तो गुरमुख किवें बन सकते हैं। तो असी सारे ही भाई गुरु तो विमुख हो ही बैठे हैं, और साडा सारिआं दा फर्ज बनता है कि असी मरण तो पहले इस श्वासा की पूंजी खत्म होने तो पहले गुरमुख बन जाइए। जड़ी जीवात्मा गुरमुख बन गई वह फिर सदा लई मुक्त हो गई, उसने परम पद नूं प्राप्त कर लिया। तो अज दे शब्द गुरु साहब इस चीज नूं स्पष्ट करदे ने कि गुरु ते प्रतख ने, यानी कि प्रतख रूप दे विच, यानी कि असी उसनूं आकार समझ रहे हां, वह आकार नहीं है, उहदे पिछे एक ताकत और समर्था वह चेतन सत्ता काम कर रही है, और उस चेतन सत्ता नूं प्राप्त करना ही इस जीवात्मा दा फर्ज है, और उसनूं प्राप्त करन वास्ते ही इसनूं मनुखा चोला दिता गया। और असी इस चोले नूं प्राप्त करन दे बावजूद उस सत्ता नूं हासिल नहीं कर सके, असी आकार तक सीमित रह गए, लफजा तक सीमित रह गए, ते लफज और आकार ये 84 लख जामिया दे अंदर कैद ने, यानी कि गुरु का आकार भी इस मिट्टी का मिट्टी विच मिल जाना है, और शिष्य भी जो है वो आत्मा है, आकार मिट्टी है, मिट्टी दे विच ही मिल जाना है, यानी कि आत्मा ने उस परमात्मा दे गुण नूं प्राप्त करना सी, उस श्रेष्ठता नूं प्राप्त करना सी जड़ा कि पार ब्रह्म दे विच मौजूद है, और पार ब्रह्म तक असी पहुंचण दे अपने आप नूं काबल बना ही ना सके, ते यानी कि गुरु दे होण दे बावजूद असी गुरु तो विमुख हो ही बैठे हां, और जड़े गुरु तो विमुख हो ही बैठे ने उन्हां नूं बड़ा दुख सहना पैंदा इस जगत दे विच बार बार जन्म और मरण दा। एक जन्म दा दुख जड़ा असी बयान नहीं कर सकते इत्थे बैठ करके, ते अनगिनत जन्मां दा दुख जड़ा है कौन बयान कर सकता है, कितनिया सूक्ष्म कारण लोक और जूना ने जिन्हां दे विच बार बार इस जीवात्मा नूं खज्जल होना पैंदा। उसका इको ही अर्थ है कि असी प्रतख गुरु नूं प्राप्त नहीं कीता। सो अगली तुक दे विच गुरु साहब स्पष्ट करते हैं कि असी किस तरीके नाल इन्हूं प्राप्त कर सकते हैं, और जिन्हां ने प्राप्त नहीं किया उन्हां नूं की नुकसान होएगा। इस शब्द दे विच गुरु साहब बिल्कुल स्पष्ट करते हैं,
कोई जाए मिले दिन निंद कामो फीके थुक थुक मामो पाई।
कोई जाए मिले तिन निंदका, हुण निंदक कौन ने? हुण विचार करन वाली गल है कि प्रतख गुरु मौजूद हन, असी गुरु दे करैक्टर नूं हासिल नहीं कीता, उहदी निंदिया दे विच रह गए। हुण निंदिया की है? हुण एक परमार्थी है, परमार्थ दे रस्ते दे उपर चल रहा, अपनी हस्ती नूं मिटा रहा, असी उहदी निंदिया कर रहे हां। अगर असी उसकी निंदिया कर रहे हां, उसके मन नूं देख नहीं सके, ते असी गुरु दे निंदक अपने आप ही हो गए। बेशक मखोटा लगा रखिया सतगुरु सतगुरु वाला, पर असी गुरु दे निंदक हो गए। क्यों? क्योंकि एक जीवात्मा तड़फ रही है परमात्मा नूं प्राप्त करन वास्ते। हुण कितना वड्डा पाप असी कमांदे हां। एक पापी ते ओह सी जिसने सानू तलवार दे नाल जखम देता, पर समय रहिंदे जखम भी भर गया। हुण एक पापी ऐसा सी जिसने साडे कोलों धन खो लिया, बहुत सारा धन सीगा, काफी कुछ खो के लै गया या सारा ही खो लिया, बहुत सारा नुकसान देता, वह भी पाप दे विच आ गया, उन्हूं भी भुगतान देना पेगा। पर विचार करके देखो, वह भी नुकसान कोई वड्डा नुकसान नहीं है। इसे तरीके दे नाल हंकार है, हंकार दे विच आ करके असी किसे दा कोई ऐसा अनिष्ट कार्य करता, रुकावट पाती कि उसनूं भी बहुत सारा दुख सहना पिया, उसकी भी एक सीमा है। ਸਾਧ ਸੰਗਤ ਜੀ ਇਸ ਪਾਪ ਦੀ ਕੋਈ ਸੀਮਾ ਨਹੀਂ ਹੈ। ਜਿਹੜਾ ਪਾਪ ਅਸੀਂ ਗੁਰੂ ਘਰ ਦੇ ਵਿੱਚ ਕਮਾਉਂਦੇ ਹਾਂ ਇੱਕ ਪਰਮਾਰਥੀ ਨੂੰ ਇੱਕ ਸੱਚੇ ਨੂੰ ਜਿਹੜਾ ਕਿ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਬਹੁਤ ਸਾਰੀਆਂ ਰੂਹਾਂ ਨਿਮਾਣੀ ਔਰ ਦੀਨ ਹੋ ਕਰਕੇ ਆਉਂਦੀਆਂ ਨੇ ਉਸ ਪਰਮਾਤਮਾ ਨੂੰ ਮਿਲਣ ਵਾਸਤੇ, ਪਰ ਅਸੀਂ ਹੰਕਾਰੀ ਜੀਵ ਜਦੋਂ ਉਹਨਾਂ ਦੇ ਰਸਤਿਆਂ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਚਾਹੇ ਕਾਮ ਦੇ ਰੂਪ ਵਿੱਚ, ਕ੍ਰੋਧ ਦੇ, ਲੋਭ ਦੇ, ਮੋਹ ਦੇ, ਹੰਕਾਰ ਕਿਸੇ ਨਾ ਕਿਸੇ ਵਿਕਾਰ ਦੇ ਅਧੀਨ ਆ ਕਰਕੇ, ਇਸ ਤੋਂ ਵੱਡਾ ਪਾਪ ਇਸ ਜਗਤ ਦੇ ਵਿੱਚ ਅੱਜ ਤੱਕ ਕੋਈ ਨਹੀਂ ਹੋਇਆ, ਔਰ ਇਸ ਦਾ ਇਫੈਕਟ ਡਬਲ ਲੈ ਕਰਕੇ ਕਈ ਕਰੋੜ ਜਨਮ ਉਸ ਜੀਵਾਤਮਾ ਨੂੰ ਬੇਸ਼ੱਕ ਅਹੰਕਾਰ ਚ ਬੈਠਾ ਰਹੇ ਕਿ ਮੈਂ ਸਾਰੀ ਉਮਰ ਸਰੀਰ ਰੂਪ ਦੇ ਵਿੱਚ ਸਤਿਗੁਰ ਦੀ ਸੇਵਾ ਤੇ ਬਿਤਾਤੀ ਹੈ, ਉਸ ਦਾ ਫਲ ਉਸ ਨੂੰ ਅਲੱਗ ਦਿੱਤਾ ਜਾਏਗਾ। ਪਰ ਇਸ ਤਰੀਕੇ ਦੀ ਕਿਰਿਆ ਦਾ ਜਿਹੜਾ ਫਲ ਹੈ, ਜਿਹੜੇ ਕਿ ਜਨਮ ਪੱਕੇ ਕੀਤੇ ਗਏ ਨੇ, ਉਹ ਸੋਝੀ ਪ੍ਰਾਪਤ ਹੋ ਨਹੀਂ ਸਕਦੀ। ਔਰ ਅਗਲੇ ਜਨਮਾਂ ਤੇ ਗੱਲ ਚਲੀ ਗਈ ਕਿ ਕਦੋਂ ਇਹ ਭੁਗਤਾਨ ਹੋਣਗੇ, ਕਿਉਂਕਿ ਐਸਾ ਭੈੜਾ ਪਾਪ ਕਮਾਇਆ ਸਤਿਗੁਰੂ ਦੇ ਨਿੰਦਕ ਕਹਿਲਾ ਗਏ, ਯਾਨੀ ਕਿ ਕਰਨ ਤੇ ਆਏ ਸੀ ਸੇਵਾ, ਪ੍ਰਾਪਤ ਕਰਨੀ ਸੀ ਮੁਕਤੀ, ਉਹ ਪੈਦਾ ਕੀ ਕੀਤਾ, ਕਈ ਕਰੋੜ ਜਨਮ ਪੈਦਾ ਕਰ ਲੇ, ਪੱਕੇ ਕਰ ਲੇ। ਇਹ ਨੇ ਸਤਿਗੁਰ ਦੇ ਨਿੰਦਿਆਂ ਦਾ ਹਾਲ। ਔਰ ਉਦੋਂ ਕਹਿੰਦੇ ਨੇ ਮੂੰਹ ਥੁੱਕ ਥੁੱਕ ਪਾਈ। ਥੁੱਕ ਦਾ ਕੀ ਭਾਵ ਹੈ ਕਿ ਜਦੋਂ ਵੀ ਅਸੀਂ ਅਸਮਾਨ ਦੇ ਉੱਪਰ ਥੁੱਕਣ ਦੀ ਕੋਸ਼ਿਸ਼ ਕਰਦੇ ਹਾਂ, ਸੂਰਜ ਦੇ ਉੱਪਰ ਥੁੱਕਣ ਦੀ ਕੋਸ਼ਿਸ਼ ਕਰਦੇ ਹਾਂ, ਇਹ ਥੁੱਕ ਕਿੱਥੇ ਆ ਕੇ ਢਹਿੰਦਾ, ਸਾਡੇ ਆਪਣੇ ਮੂੰਹ ਦੇ ਉੱਪਰ। ਤੋ ਜਿਹੜੀ ਜੀਵਾਤਮਾ ਉਸ ਸਤਿਗੁਰ ਦੇ ਨਾਲ ਲੱਗ ਚੁੱਕੀ ਹੈ, ਉਸ ਦੇ ਨਾਲ ਲੀਨ ਹੋਣਾ ਚਾਹੁੰਦੀ ਹੈ, ਬੇਸ਼ੱਕ ਉਸ ਪ੍ਰਕਿਰਿਆ ਦੇ ਵਿੱਚ ਅਜੇ ਸਮੇਂ ਬਾਕੀ ਹੋਵੇ, ਉਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹ ਜਿਹੜੀ ਤੜਫ ਹੈ ਨਾ, ਉਹ ਤੜਫ ਸਤਿਗੁਰੂ ਨੂੰ ਹਰ ਵਕਤ ਉਸ ਦੇ ਅੰਦਰ ਹਾਜ਼ਰ ਰੱਖਦੀ ਹੈ। ਔਰ ਉਸ ਹਾਜ਼ਰੀ ਦੇ ਉੱਪਰ ਜੋ ਵੀ ਈਰਸ਼ਾ ਔਰ ਨਿੰਦਿਆ ਦੀ ਪ੍ਰਕਿਰਿਆ ਨੂੰ ਅਪਣਾਉਂਦਾ ਹੈ ਨਾ, ਉਹ ਸਾਰੇ ਦਾ ਭੁਗਤਾਨ ਕੀ ਹੈ, ਸੂਰਜ ਨੂੰ ਥੁੱਕ ਦੇਣ ਦੇ ਬਰਾਬਰ ਆਪਣੇ ਉੱਤੇ ਥੁੱਕ ਪੈਂਦੀ ਹੈ, ਯਾਨੀ ਕਿ ਜੀਵਾਤਮਾ ਨੂੰ ਕਈ ਕਰੋੜ ਜਨਮ ਔਰ ਮਰਨ ਦੇ ਵਿੱਚ ਬਾਰ ਬਾਰ ਇਸ ਜਗਤ ਦੇ ਵਿੱਚ ਵਿਚਰਨ ਕਰਨਾ ਪੈਂਦਾ ਹੈ।
ਜੋ ਸਤਿਗੁਰ ਫਿੱਟ ਕੇ ਸੇ ਸਭ ਜਗਤ ਫਿੱਟ ਕੇ ਨਿਤ ਪੰਬਲ ਭੂਸੇ ਖਾਈ।
ਪੰਬਲ ਭੂਸੇ ਖਾਈ ਦਾ ਭਾਵ ਹੈ ਕਿ ਜਿਹੜੀ ਪ੍ਰਕਿਰਿਆ ਅਸੀਂ ਅਪਣਾਈ ਹੈ ਨਾ, ਇਹ ਕੋਈ ਵੀ ਲਾਭਕਾਰੀ ਨਹੀਂ ਹੈ। ਲਾਭਕਾਰੀ ਦਾ ਕੀ ਮਤਲਬ ਹੈ, ਇਸ ਪ੍ਰਕਿਰਿਆ ਦਾ ਇੰਨਾ ਲਾਭ ਤੇ ਹੋ ਸਕਦਾ ਕਿ ਕੁਝ ਸਾਨੂੰ ਮਾਨ ਸਨਮਾਨ ਪ੍ਰਾਪਤ ਹੋ ਜਾਏ, ਗੁਰੂ ਘਰ ਦੇ ਵਿੱਚ ਕੁਝ ਐਸੇ ਸਾਨੂੰ ਪਾਸ ਮਿਲ ਜਾਣ ਜਿਹੜੇ ਕਿ ਅਸੀਂ ਬਿਲਕੁਲ ਹੀ ਕਨਾ ਚੁੱਕੇ ਸੇ ਦੇ ਅੰਦਰ ਜਾ ਸਕਦੇ ਹਾਂ, ਉਹਨਾਂ ਦੇ ਬੈਡਰੂਮ ਦੇ ਵਿੱਚ ਉਹਨਾਂ ਦੇ ਤਖ਼ਤ ਤੇ ਬੈਠ ਸਕਦੇ ਹਾਂ, ਬਹੁਤ ਸਾਰੀਆਂ ਮਹਾਰਤਾਂ ਹਾਸਲ ਹੋ ਸਕਦੀਆਂ, ਬਹੁਤ ਸਾਰੀਆਂ ਸਹੂਲਤਾਂ ਮਿਲ ਸਕਦੀਆਂ ਨੇ, ਪਰ ਉਹ ਸਹੂਲਤ ਜਿਹੜੀ ਸੱਚਖੰਡ ਦੀ ਸਹੂਲਤ ਹੈ ਨਾ, ਜਿਹੜਾ ਮੁਕਤੀ ਦਾ ਦਵਾਰ, ਉਹ ਪਾਸ ਨਹੀਂ ਮਿਲ ਸਕਦਾ। ਉਹ ਪਾਸ ਕਿਸ ਨੂੰ ਮਿਲੇਗਾ, ਜਿਹੜੇ ਸਤਿਗੁਰ ਦੇ ਫਿਟਕਾਰੇ ਹੋਏ ਨਹੀਂ ਹੋਣਗੇ। ਸਤਿਗੁਰ ਦੇ ਫਿਟਕਾਰੇ ਦਾ ਕੀ ਭਾਵ ਹੈ ਕਿ ਅਗਰ ਅਸੀਂ ਸਤਿਗੁਰ ਦੇ ਕਰੈਕਟਰ ਨੂੰ ਆਪਣੇ ਅੰਦਰ ਜ਼ਾਹਿਰ ਨਾ ਕੀਤਾ, ਹਾਸਲ ਨਾ ਕੀਤਾ, ਪ੍ਰਗਟ ਨਾ ਕੀਤਾ, ਤੇ ਅਸੀਂ ਆਪਣੇ ਆਪ ਹੀ ਸਤਿਗੁਰ ਤੋਂ ਫਿਟਕਾਰੇ ਗਏ। ਸਤਿਗੁਰ ਨੇ ਕਿਸ ਨੂੰ ਨਾਲ ਲੈ ਕੇ ਜਾਣਾ, ਜਿਹੜਾ ਉਸਦੀ ਮੂਰਤ ਹੋ ਜਾਏਗਾ, ਉਸਦਾ ਰੂਪ ਹੋ ਜਾਏਗਾ, ਉਸਦੇ ਕਰੈਕਟਰ ਨੂੰ ਹਾਸਲ ਕਰ ਲਏਗਾ। ਔਰ ਜਿਸ ਨੇ ਕਰੈਕਟਰ ਨੂੰ ਹਾਸਲ ਨਹੀਂ ਕੀਤਾ, ਜੜ ਔਰ ਚੇਤਨ ਵਸਤੂਆਂ ਨੂੰ ਮਾਨ ਸਨਮਾਨ ਨੂੰ ਹੀ ਹਾਸਲ ਕਰਦਾ ਹੈ, ਆਪਣੀ ਹਸਤੀ ਨੂੰ ਮਿਟਾ ਗਿਆ, ਉਸ ਨੂੰ ਤੇ ਕੁਛ ਨਕਲੀ ਪਾਸ ਇਸ ਜਗ੍ਹਾ ਤੇ ਜ਼ਰੂਰ ਮਿਲ ਜਾਣਗੇ। ਔਰ ਇਹ ਨਕਲੀ ਪਾਸ ਜਿਹੜੇ ਨੇ, ਅੱਖ ਬੰਦ ਹੋਣ ਦੇ ਬਾਅਦ ਕੈਂਸਲ ਹੋ ਜਾਂਦੇ ਨੇ, ਇਹ ਨਹੀਂ ਚੱਲਦੇ, ਯਾਨੀ ਕਿ ਚੈੱਕ ਤੇ ਸਾਨੂੰ ਦੇ ਦਿੱਤੇ ਗਏ ਡੇਟ ਪਾ ਕਰਕੇ, ਉਹ ਡੇਟ ਜਿਹੜੀ ਕਈਆਂ ਦੀ ਨਿਕਲ ਚੁੱਕੀ, ਕਈਆਂ ਦੀ ਨਿਕਲਣ ਵਾਲੀ, ਕਈਆਂ ਦੀ ਅੱਗੇ ਨਿਕਲ ਜਾਣੀ, ਸਾਨੂੰ ਹੋਸ਼ ਹੀ ਨਹੀਂ ਹੈ ਕਿ ਅਸੀਂ ਇਸ ਚੈੱਕ ਨੂੰ ਕੈਸ਼ ਕਰਾਉਣਾ। ਜਿਸ ਨੇ ਇਸ ਮਨੁੱਖੇ ਜਨਮ ਦੇ ਚੈੱਕ ਨੂੰ ਕੈਸ਼ ਕਰਾ ਲਿਆ ਨਾ, ਜਿੰਦੇ ਜੀ ਮਰ ਕੇ ਉਸ ਪਰਮਾਤਮਾ ਦੇ ਗੁਣ ਨੂੰ ਪ੍ਰਾਪਤ ਕਰ ਲਿਆ, ਉਸ ਨੂੰ ਤੇ ਪਾਸ ਉਹਦਾ ਸਫਲ ਹੋ ਗਿਆ, ਉਹ ਤੇ ਜਾ ਕਰਕੇ ਸੱਚਖੰਡ ਵਾਸਾ ਪਾ ਲੇਗਾ। ਬਾਕੀ ਦੇ ਸਾਰੇ ਪਾਸ ਜਿਹੜੇ ਨੇ, ਇਹ ਜਾਲੀ ਪਾਸ ਨੇ, ਜਾਲੀ, ਇਹ ਇਸ ਲੋਕ ਦੇ ਵਿੱਚ ਹੀ ਫੇਲ ਹੋ ਜਾਂਦੇ ਨੇ, ਪਰ ਲੋਕ ਦੇ ਵਿੱਚ ਇਹਨਾਂ ਨੇ ਕੀ ਸਾਥ ਦੇਣਾ ਹੈ।
ਜਿਨ ਗੁਰ ਗੋਪੀਆਂ ਆਪਣਾ ਸੇ ਲੈਂਦੇ ਟਾ ਫਿਰਾਈ।
ਬਹੁਤ ਸਾਰੇ ਸਾਡੇ ਚ ਮੌਜੂਦ ਨੇ ਜਿਹੜੇ ਆਪਣੇ ਗੁਰੂ ਨੂੰ ਛੁਪਾਉਂਦੇ ਨੇ। ਇੱਕ ਗੁਰੂ ਨੂੰ ਛੁਪਾਇਆ ਜਾਂਦਾ ਹੈ ਗੁਰੂ ਦੇ ਸਤਿਗੁਰ ਦੇ ਹੁਕਮ ਦੇ ਅਧੀਨ, ਯਾਨੀ ਕਿ ਕੁਛ ਐਸੇ ਭੇਦ ਹੁੰਦੇ ਨੇ ਜਿਹੜੇ ਜਗ ਜ਼ਾਹਿਰ ਨਹੀਂ ਕੀਤੇ ਜਾ ਸਕਦੇ, ਪ੍ਰਗਟ ਨਹੀਂ ਕੀਤੇ ਜਾ ਸਕਦੇ, ਇਸ ਕਰਕੇ ਉਹਨਾਂ ਨੂੰ ਛੁਪਾ ਕਰਕੇ ਰੱਖਿਆ ਜਾਂਦਾ ਹੈ। ਪਰ ਬਹੁਤ ਸਾਰੀਆਂ ਜੀਵਾਤਮਾ ਇੱਥੇ ਐਸੀਆਂ ਮੌਜੂਦ ਹਨ ਜਿਹੜੀਆਂ ਕਿ ਇਹ ਨਹੀਂ ਜ਼ਾਹਿਰ ਕਰ ਸਕਦੀਆਂ ਵੀ ਸਾਡਾ ਗੁਰੂ ਮੁਸਲਮਾਨ ਹੈ, ਹਿੰਦੂ ਹੈ, ਯਾਨੀ ਕਿ ਗੁਰੂ ਨੂੰ ਅਸੀਂ ਸਮਝ ਹੀ ਨਹੀਂ ਸਕੇ ਕਿ ਗੁਰੂ ਕੋਈ ਆਕਾਰ ਹੈ, ਕੋਈ ਜਾਤ ਜਾਂ ਕੁੱਲ ਵਰਣ ਸ਼੍ਰੇਣੀ ਦੇ ਨਾਲ ਸੰਬੰਧ ਰੱਖਦਾ। ਉਹ ਤੇ ਪਰਮਾਤਮਾ ਦੀ ਉਹ ਤਾਕਤ ਹੈ ਜਿਹੜੀ ਕਿ ਜੜ ਵਸਤੂਆਂ, ਮਨ, ਬੁੱਧੀ ਔਰ ਇੰਦਰੀਆਂ ਦੇ ਨਾਲ ਨਾ ਅਸੀਂ ਦੇਖ ਸਕਦੇ ਹਾਂ, ਨਾ ਉਹਨਾਂ ਨੂੰ ਜਾਣ ਕਰ ਸਕਦੇ ਹਾਂ, ਨਾ ਉੱਥੇ ਤੱਕ ਪਹੁੰਚ ਸਕਦੇ ਹਾਂ, ਯਾਨੀ ਕਿ ਉਹ ਪਾਰ ਬ੍ਰਹਮ ਅਵਿਨਾਸ਼ੀ ਸਤਿਗੁਰੂ उस ताकत सत्ता नूं असीं जान ही नहीं सके, इस करके असीं उहनूं छुपांदे आ। और अगर असीं जींदे जी उसां नूं छुपा रहे हां ते मरण ते बाद ते उह प्रगट होण तों रहे, और मरण दे बाद जिहड़े जन्म पक्के कीते ने इस जीवात्मा नूं खज्जल होना ही पेगा, क्योंकि उस वक्त सतगुरु ने आ करके बाह नहीं फड़नी। उसने ते अपना नाम देता, अपना रूप देता, अपना सब कुछ ताकत समर्था दे दिती, और असीं उस नूं गोपिया यानी के गोपनीत रख रहे हैं, यानी कि छुपा रहे हैं कि किसी नूं पता ना चल जाए कि असीं उस गुरु बना रखिया, उहदे कोल शिक्षा लै करके अपने आप नूं मुक्त करवाना चाहते हैं। तो उन्हां दा असर की होंदा कि वह जिंदे जी भी फिटकारे जांदे ने इस जगत तो, और मरण के बाद जड़ा हाल होंदा वह तो असीं कई बारी भुगत बैठे हैं, और मरण के बाद फिर असीं इन्हां गेड़ां विच ही जाणा, क्योंकि इत्थे आने के बावजूद भी असीं कोई रहमत ऐसी रहमत यानी कि वह सच्चे पास नूं अज तक हासिल कर ही नहीं सके।
तिनकी भुख कदे ना उतरै, नित भुखा भुख कुपाई।
ओ कहंदे ने इन्हां दी भुख कदे भी नहीं खत्म होंदी, जिस तरह असीं हर वक्त दाता जी दे अगे मौजूद रहंदे आ, झोली आड़ के कुछ ना कुछ मंगदे ही रहंदे आ, यानी कि भुखा भुख कुकाई। जिस तरह कुत्ता भुख 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 करदा रहंदा ना, हर वक्त भुखदा रहंदा, उहदा ढिड भरिया फिर भी उसनूं दे दिओ, ओ मुंह च पा लेगा, भावे उसी वक्त उल्टी कर दे, फिर उल्टी नूं भी चट लेगा। जिन्हां दे घर कुत्ते मौजूद हन ना, उहनां नूं इस क्रिया दा बड़ा अच्छे तरीके दे नाल ज्ञान है। बाणी दे विच अगर गुरु साहिबां ने कुत्ता लफ़ज़ दा इस्तेमाल कीता ते बड़े सोच समझ के कीता गया होगा। यही हाल है साडे सारिआं दा कि सतगुर ने यह मनुखा जन्म जिहड़ा देता, एक ऐसी दात सानू देती है जिस दे विच सारिआं ही भुखां जिहड़ीआं ने शांत कीतीआं जा सकदीआं सन, पर असीं इस दात नूं प्राप्त करन दे बाद भी ऐसीआं फरियादां नूं लै करके, ऐसीआं दातां नूं ममता दे अधीन रख मुख रख करके फरियादा करते हैं, कुछ ना कुछ झोली आड़ के मंगी जाते हैं। ये नहीं समझते कि पिछलियां झोलियां आड़ के मंगिया या दाता दा भुगतान करन वक्त असी रो रहे हैं, साडे अथरू रुकते नहीं है, ते ये जड़ियां होर मंगा असी मंग रहे हैं, ये दिन रात की भुख अज तक कदे शांत नहीं हुई। किसी मरण वाले राजा महाराजा नूं, किसी देश के नेता नूं जा करके पूछ लो, जिसके कोल इतना धन सी कि रोज कई बरातां नूं लंगर खवा सकदा सी, उसके बावजूद भी वह भुखा ही गया, उसकी लिस्ट कदे पूरी नहीं हो सकी। जिहड़ी लिस्ट असीं रख करके बैठे हाँ वह कसाडियां पूरियां हो जाणगियां। यह मन की बड़ी सूक्ष्म चाल है कि उसने इस जीवात्मा नूं लपेटे च लै रख्या। तो इस तो स्पष्ट है कि जिहड़ी भुख असीं खत्म करनी सी वह मनुखे जन्म दे विच उस सच्चे नाम या शब्द नूं प्राप्त करके ही हो सकती सी। उस तो दूर गुरु तो विमुख होए असीं उसके सच्चे नाम नूं प्राप्त करन दे अपने आप नूं काबल नहीं बना सके। अगर असीं अपने आप नूं काबल ही ना बना सके तो साडी भुख किस तरीके नाल दूर हो सकती है। ये जिहड़ी वस्तुआं असीं दाता जी कोल मंगी फिरदे आ, यह तो वह बालण है जिहड़ा भुख दी अख नूं होर भड़का देगा। यानी कि याद रखना, जितना बालन असी पावांगे, जितनियां मंगा असी पूरियां करवावांगे ना, यह सारिया का भुगतान देना पेगा। यह जीवात्मा दे जो जन्म मरण की अग जल रही है उस दे विच इसनू झुलसना पेगा, यह कदे भी उस अग तो मुक्त नहीं हो सकती।
ओना दा आखिया को न सुने, नित होले होल मराई।
और दिन प्रतिदिन हर पल हर घड़ी मरदे जा रहे ने। मर किस तरह रहे ने, जेड़े स्वास असी लै रहे हैं ये व्यतीत हो गए ते असी मौत दे नजदीक जा रहे हैं। उन्हां दा आखिया को न सुने, हुण ए जेड़ी चीक पुकार असी करदे हैं ना जिंदे जी, वह कोई भी नहीं सुनता। असी इत्थे आके क्यों बैठे हैं, साडियां कुछ फरियादा पूरियां हो जाए।